जब लो नहीं पाग लीलार उदय, तब लो प्रमतय फिर तय बहुत आयो। कल कोर समुद्र में बूढ़त थे, अब लो मिट है नहीं रे पछतायो। विचार यह मथुरा जग तारन को अवतार बनायो। जपयो जिन अर्जन देव गुरु, फिर संकट जोन गर्भ नहीं आयो। अंदर सच्चा ने हो, लाया प्रीतम अपने। तन मन हुए निहाल, जा गुरु देखा सामने। जो हमारी विद होती मेरे सतगुरा, साबिद तुम हर जान हो आपे। हम रुलते फिरते कोई बात ना पूछता, गुरु सतगुरु संग की रे हम थापे। चवर शतर तख्त दे मालक साहेब श्री गुरु ग्रंथ साहेब जी तिन्ना दी पवित्र गोद विच विराजमान गुरु स्वरूप गुरु प्यारी खालसा साध संगत जी फतेह प्रवान करनी, वाहगुरु जी का खालसा वाहगुरु जी की फतेह। धन धन श्री गुरु ग्रंथ साहिब जी जिन्ना दी पवित्र गोद का निग मानद्यां बड़े प्रेम सहित आप समूह संगत ने अठवें गुरु नानक दुखां दे हरता धन धन श्री गुरु हरकृष्ण साहिब जी दे दर उत्ते अमृतमई कीर्तन दे जाप सरवण कीते हन। गुरु साहिब सच्चे पातशाह जी दी पवित्र गुरबाणी जाप साहिब दी चल रही लड़ीवार कथा मन चित बिरतियां नूं एकागर करके श्रवण करना करो जी। तन तन श्री गुरु गोबिंद सिंह साहिब सच्चे पातशाह कलम दे धनी ते जदों तलवार चुकदे ने युद्ध के जितैया, अविरुद्ध के मिटैया। जिस खेत्र विच भी विचरदे ने उस खेत्र दी अवधि बन जांदे ने, और उन्हां दी ये उचारी हुई बाणी है श्री दसम ग्रंथ दी पहली बाणी है, पहले अंग तों आरंभ हुंदी है। बाणी नूं पढ़न दा महात्म, बाणी नूं शुद्ध पढ़न दा महात्म ते बाणी नूं कंठ करन दा महात्म। पुरात ਸਾਧਨ ਜਿੰਨੀਆਂ ਵੀ ਸੰਪਰਦਾਵਾਂ ਨੇ ਜਿੰਨੇ ਵੀ ਦਾਇਰੇ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜਿਆ ਜਾਂਦਾ, ਇਹ ਹਦਾਇਤ ਹੁੰਦੀ ਸੀ ਵੀ ਘੱਟ ਤੋਂ ਘੱਟ ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਤੇ ਦੋ ਬਾਣੀਆਂ ਕੀਰਤਨ ਸੋਹਿਲਾ ਸੋਦਰ ਸੰਧਿਆ ਵੇਲੇ ਇਹ ਕੰਠ ਚਾਹੀਦੀਆਂ ਨੇ ਘੱਟ ਤੋਂ ਘੱਟ। ਤੇ ਫਲ ਵੇਖੋ ਕੀ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤਖ਼ਤ ਤੇ ਸੁਸ਼ੋਭਿਤ ਨੇ ਤੇ ਬਚਨ ਕੀਤਾ ਸੰਗਤ ਦੇ ਵਿੱਚ ਵੀ ਕੋਈ ਗੁਰੂ ਕਾ ਪਿਆਰਾ ਸਿੱਖ ਪਰਮਾਤਮਾ ਦੀ ਇਲਾਹੀ ਉਸਤਤ ਦਾ ਜੋ ਜਾਪ ਹੈ ਜੋ ਜਪਜੀ ਸਾਹਿਬ ਹੈ ਸਾਨੂੰ ਸਰਵਣ ਕਰਵਾਵੇ, ਔਰ ਬਾਣੀ ਕੰਠ ਹੋਣੀ ਚਾਹੀਦੀ ਹੈ ਤੇ ਕਿਤੇ ਲਗਾ ਮਾਤਰਾ ਦੀ ਵੱਧ ਘਾਟ ਨਹੀਂ ਹੋਣੀ ਚਾਹੀਦੀ। ਗੁਰੂ ਸਾਹਿਬ ਦਾ ਹੁਕਮ ਸੁਣ ਕੇ ਗੁਰਮੁਖ ਪਿਆਰਾ ਗੁਰੂ ਕਾ ਸਿੱਖ ਉੱਠਿਆ ਹੈ, ਕਹਿੰਦਾ ਜੀ ਤੁਹਾਡੀ ਕਿਰਪਾ ਹੋਵੇ ਤੇ ਮੈਂ ਸੰਗਤਾਂ ਨੂੰ ਬਾਣੀ ਸਰਵਣ ਕਰਵਾ ਸਕਦਾ ਹੈ। ਕਿਉਂਕਿ ਵੇਖੋ ਜਦੋਂ ਕੰਠ ਬਾਣੀ ਪੜ੍ਹਦੇ ਹਾਂ, ਕਈ ਵਾਰ ਕਥਾ ਕਰਦੇ ਹਾਂ, ਕੋਈ ਪੰਕਤੀ ਪੜ੍ਹਦੇ ਹਾਂ, ਲਗਾ ਮਾਤਰਾ ਦੀ ਗਲਤੀ ਹੋ ਜਾਂਦੀ ਹੈ। ਦੀਦਾਰ ਕਰਕੇ ਪੜ੍ਹਨੀ, ਗੁੜਕਾ ਸਾਹਿਬ ਤੋਂ ਪੜ੍ਹਨੀ, ਉਹਦੇ ਵਿੱਚ ਆਸ਼ਾ ਘੱਟ ਹੁੰਦੀ ਹੈ ਗਲਤੀ ਹੋਣ ਦੀ। ਕੰਠ ਬਾਣੀ ਵਿੱਚ ਕਈ ਵਾਰ ਗਲਤੀ ਹੋ ਜਾਂਦੀ ਹੈ। ਹੁਣ ਸੁਣਾਉਣੀ ਵੀ ਕੰਠ ਹੈ ਤੇ ਸੁਣਾਉਣੀ ਵੀ ਸ਼ੁੱਧ ਹੈ। ਜਿਵੇਂ ਜਿਵੇਂ ਇੱਕ ਓਅੰਕਾਰ ਤੋਂ ਆਰੰਭਤਾ ਹੋਈ, ਤਖ਼ਤ ਤੇ ਬੈਠੇ ਗੁਰੂ ਹਰਗੋਬਿੰਦ ਸਾਹਿਬ ਆਨੰਦ ਵਿੱਚ, ਵਿਸਮਾਹਦ ਵਿੱਚ, ਅਸਚਰਜ ਵਿੱਚ ਚਲੇ ਗਏ। ਆਪਣੀ ਉਸਤਤ ਸੁਣ ਰਹੇ ਨੇ ਆਪਣੇ ਨਿਰਗੁਣ ਦੀ, ਆਪਣੇ ਸਿੱਖ ਦੇ ਮੂੰਹੋਂ, ਪਿਆਰੇ ਦੇ ਮੂੰਹੋਂ। ਸੁਣਦਿਆਂ ਸੁਣਦਿਆਂ ਮਹਿਸੂਸ ਹੋਇਆ ਸੰਗਤਾਂ ਨੂੰ ਵੀ ਤਖ਼ਤ ਤੋਂ ਹਟਦੇ ਜਾ ਰਹੇ ਨੇ, ਤਖ਼ਤ ਤੋਂ ਉਤਰਦੇ ਜਾ ਰਹੇ ਨੇ। ਜਦੋਂ ਪੜ੍ਹਿਆ ਨਾ ਸ਼ਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਹੁਣ ਗੁਰੂ ਕੇ ਦਰਬਾਰ ਵਿੱਚ ਚੰਗੇ ਚੰਗੇ ਸ਼ਸਤਰ, ਚੰਗੇ ਚੰਗੇ ਘੋੜੇ, ਚੰਗੇ ਚੰਗੇ ਸ਼ਮਿਆਨੇ, ਚੰਗੇ ਚੰਗੇ ਪਦਾਰਥ ਭੇਟ ਹੁੰਦੇ ਸਨ। ਉਦੋਂ ਵੀ ਕੋਈ ਅੰਤ ਨਹੀਂ ਸੀ ਸੰਗਤਾਂ ਦਾ ਤੇ ਅੱਜ ਵੀ ਸ਼ਰਧਾ ਦਾ ਅੰਤ ਨਹੀਂ। ਇੱਥੇ ਦਸ ਦਸ ਵੀਹ ਵੀਹ ਲੱਖ ਦੇ ਰੁਮਾਲੇ ਚੜ੍ਹਾ ਦਿੰਦੀਆਂ ਸੰਗਤਾਂ, ਸੋਨੇ ਦੇ ਚੌਰ ਚੜ੍ਹਾ ਦਿੰਦੀਆਂ ਨੇ, ਕਿਉਂਕਿ ਸਾਡਾ ਗੁਰੂ ਹੈ ਉੱਤਮ ਤੇ ਸਾਡੇ ਨਾਲੋਂ ਸੌ ਗੁਣਾ ਉੱਤਮ ਇਹਦੇ ਲਈ ਭੇਟਾ ਆਉਣੀ ਚਾਹੀਦੀ ਹੈ। ਜਿੰਨੀ ਕੁ ਤੂੰ ਐਫੋਰਡ ਕਰ ਸਕਦਾ ਨਾ ਆਪਣੇ ਲਈ, ਵੀ ਮੈਂ 10,000 ਦਾ ਸੂਟ ਪਾਵਾਂ, ਮੈਂ 1,00,000 ਰੁਪਈਏ ਦਾ ਕੋਟ ਬੈਂਟ ਪਾਵਾਂ, ਤੇ ਜੇ ਤੇਰੀ ਇੰਨੀ ਪਹੁੰਚ ਹੈ ਵੀ ਤੂੰ 1,00,000 ਦੇ ਕੱਪੜੇ ਪਾ ਸਕਦਾ ਤੇ ਇਹਦੇ ਲਈ 10,00,000 ਦਾ ਚਾਹੀਦਾ, ਤੇ ਨਾਰਾਜ਼ ਨਹੀਂ ਹੁੰਦਾ। ਜਿਹਦੇ ਕੋਲ 500 ਦੀ ਸਮਰੱਥਾ ਉਹਦਾ ਵੀ ਪ੍ਰਵਾਨ ਕਰ ਲੈਂਦਾ। ਪਰ ਅੰਤਰ ਇਹ ਹੈ ਵੀ ਤੂੰ ਆਪਣੇ ਲਈ ਤੇ ਮਹਿਲ ਬਣਾਵੇਂ ਉੱਚੇ, ਆਪਣੇ ਲਈ ਤੇ ਗੱਡੀਆਂ ਨਵੇਂ ਚੰਗੀਆਂ, ਤੇ ਤੂੰ ਆਖੇ ਵੀ ਟੁੱਟੀ ਜੀ ਬੱਸ ਪਾਲਕੀ ਬਣਾ ਦਿਓ, ਇਹ ਗੱਲ ਨਹੀਂ ਬਣਨੀ। ਤੂੰ ਆਖੇ ਨਿੱਕੇ ਜੇ ਕਮਰੇ ਵਿੱਚ ਪ੍ਰਕਾਸ਼ ਕਰ ਦਿਓ, ਗੱਲ ਨਹੀਂ ਬਣਨੀ। ਅਤ ਉੱਚਾ ਤਾਂਕਾ ਦਰਬਾਰਾ, ਦਮਦਮੀ ਟਕਸਾਲ ਵੱਲੋਂ ਇਹ ਜਿਹੜਾ ਸ਼ੈੱਡ ਹੈ ਬਾਬਾ ਹਰਨਾਮ ਸਿੰਘ ਜੀ, 16ਵੇਂ ਮੁਖੀ ਟਕਸਾਲ ਸੇਵਾ ਚੱਲ ਰਹੀ ਹੈ। ਬਾਬਾ ਬਚਨ ਸਿੰਘ ਜੀ ਵੱਲੋਂ ਗੁਰਧਾਮਾਂ ਦੀ ਇੱਥੇ ਸੇਵਾ ਚੱਲ ਰਹੀ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹੇ ਖਸਮ, ਤੇਰਾ ਦਰਬਾਰ ਹੋਰਾਂ ਨਾਲੋਂ ਉੱਚਾ ਚਾਹੀਦਾ, ਐਵੇਂ ਨਹੀਂ ਇੱਥੇ ਸੋਨਾ ਲੱਗਾ। ਤੂੰ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਹੁਣ ਪਦਾਰਥ ਬੜੇ ਨੇ ਦਰਬਾਰ ਵਿੱਚ ਤੇ ਬਾਣੀ ਹਜੇ ਤੱਕ ਇੱਥੇ ਟਿਕਾ ਨਾਲ ਸ਼ੁੱਧ ਪੜੀ ਜਾ ਰਹੀ ਸੀ। ਧਿਆਨ ਪਿਆ ਇੱਕ 1,25,000 ਘੋੜੇ ਤੇ, ਸਲੋਕ ਪੜ ਰਿਹਾ ਤੇ ਜਿਵੇਂ 6ਵੇਂ ਪਾਤਸ਼ਾਹ ਭਾਰਾ ਗੁਰੂ ਛੱਠਮ ਪੀਰ ਬੈਠਾ ਗੁਰਭਾਰੀ ਤਖ਼ਤ ਤੋਂ ਉੱਠਣ ਲੱਗਾ, ਤੇ ਸਿੱਖ ਦੇ ਮਨ ਵਿੱਚ ਫੁਰਨਾ ਪੈਦਾ ਹੋ ਗਿਆ ਵੀ ਗੁਰੂ ਸਾਹਿਬ ਦੇ ਚਿਹਰੇ ਤੇ ਖੇੜਾ ਤੇ ਹੈ ਬੜਾ, ਤੇ ਜੇ ਵਾਕਿਆ ਹੀ ਬੜੇ ਖੁਸ਼ ਨੇ, ਪਤਾ ਨਹੀਂ ਕਿੱਥੇ ਚੱਲੇ ਨੇ, ਜਾਣ ਤੋਂ ਪਹਿਲਾਂ ਕਿਤੇ ਆਹ ਜਿਹੜਾ 1.25 ਲੱਖ ਦਾ ਘੋੜਾ ਮੈਨੂੰ ਦੇ ਜਾਣ ਤੇ ਗੱਲ ਫਿਰ ਬਣਦੀ ਹੈ। ਮਰ ਗਿਆ ਮਿੱਟੀ ਤੇ, ਡਿੱਗ ਪਿਆ ਮਿੱਟੀ ਤੇ, ਅਸੀਂ ਜ਼ਿਆਦਾਤਰ ਮਿੱਟੀ ਤੇ ਹੀ ਡਿੱਗ ਪੈਂਦੇ ਹਾਂ। ਉਹ ਜਿਨ੍ਹਾਂ ਨੇ ਰਾਜਾ ਮੰਗਿਆ ਹੋਵੇ ਪਦਾਰਥ ਪਿੱਛੇ ਹੀ ਆ ਜਾਂਦੇ ਨੇ, ਸੀਮਤ ਹੀ ਪਦਾਰਥਾਂ ਤੱਕ ਰਹਿ ਗਏ, ਪਦਾਰਥ ਮੰਗ ਬੈਠਾ ਹੈ ਤੇ ਮਹਾਰਾਜ ਫਿਰ ਤਖ਼ਤ ਤੇ ਬਹਿ ਗਏ। ਸਾਡੇ ਗੁਰੂ ਦੀ ਇਹ ਸਮਰੱਥਾ ਹੈ ਤੇ ਵਾਰ ਵਾਰ ਇੱਕ ਪੰਕਤੀ ਆਪਾਂ ਪੜ੍ਹਦੇ ਹਾਂ, ਬਿਨ ਬੋਲਿਆਂ ਸਭ ਕੁਛ ਜਾਣਦਾ। ਤੈਨੂੰ ਲੱਗਦਾ ਵੀ ਰੌਲਾ ਪਾ ਕੇ ਇਹਨੂੰ ਦੱਸਣਾ ਪੈਂਦਾ, ਪਰ ਅੰਦਰ ਦੀ ਜਾਣਦਾ ਹੈ। ਗੁਰੂ ਸਾਹਿਬ ਤਖ਼ਤ ਤੇ ਬਹਿ ਗਏ, ਸਮਾਪਤੀ ਹੋਈ ਤੇ ਖੁਸ਼ੀ ਬੜੀ ਹੈ, ਚਾਹ ਬੜਾ, ਕਿਉਂਕਿ ਬਾਣੀ ਫਿਰ ਵੀ ਸ਼ੁੱਧ ਪੜੀ ਹੈ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਨਿਵਾਜਿਆ ਹੈ, ਸਿੱਖ ਨੂੰ ਛਾਤੀ ਨਾਲ ਲਾਇਆ ਹੈ ਤੇ ਅਖੀਰ ਕਹਿੰਦੇ ਮੈਨੂੰ ਚਾਹ ਤੇ ਬੜਾ ਸਿਖਾ, ਪਰ ਪਦਾਰਥ ਤੇ ਡਿੱਗ ਪਿਆ, ਗੁਰੂ ਨਹੀਂ ਮੰਗਿਆ, ਮਨ ਜੁੜਿਆ ਰਿਹਾ, ਅਖੀਰਲੀ ਪੌੜੀ ਤੇ ਜਾ ਕੇ ਤਿਲਕ ਗਿਆ, ਸਿਖਾ ਤੇਰੀ ਜਿਹੜੀ ਮੰਗ ਹੈ ਪੂਰੀ ਕਰ ਦਿੱਤੀ ਜਾਵੇਗੀ, ਵਿਧੀ ਚੰਦਾ ਇਹ ਘੋੜਾ ਖੋਲ ਕੇ ਇਹਨੂੰ ਦੇ ਦੇ। ਇੱਥੇ ਦੱਸਣਾ ਨਹੀਂ ਪੈਂਦਾ ਵੀ ਕੀ ਚਾਹੀਦਾ, ਇੱਕ ਵਾਰ ਮਨ ਵਿੱਚ ਹੀ ਆ ਜਾਵੇ ਗੁਰੂ ਕੇ ਸਿੱਖ ਦੇ ਪੂਰਤੀ ਬਖਸ਼ ਦਿੰਦਾ ਹੈ। ਇੱਛਾ ਪੂਰਵਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਦੇਨਾ, ਭਾਵੇਂ ਚਿੰਤਾ ਮਨੀ ਭਾਵੇਂ ਕਾਮ ਦੇਣ, ਸਨਾਤਨ ਹਿੰਦੂਆਂ ਆਖਿਆ ਕੁਝ ਮੰਗੋ ਦਿੰਦੀਆਂ ਨੇ। ਤੇ ਸਾਡਾ ਬਾਬਾ ਨਾਨਕ ਐਸੀਆਂ ਲੱਖਾਂ ਹੀ ਕਾਮ ਦੇਣ, ਲੱਖਾਂ ਹੀ ਚਿੰਤਾ ਦੀ ਨਿਵਿਰਤੀ ਕਰਨ ਵਾਲੀਆਂ ਮਣੀਆਂ ਸਿਖਾ ਗੁਰੂ ਨਾਨਕ ਦੇ ਦਰ ਤੇ ਰੁਲਦੀਆਂ ਫਿਰਦੀਆਂ ਨੇ, ਸਿੱਧਾ ਮੰਗ ਲਿਆ ਕਰ। ਮਹਾਰਾਜ ਕਹਿੰਦੇ ਇਹਨੂੰ ਵਿਧੀ ਚੰਦਾ ਘੋੜਾ ਖੋਲ ਕੇ ਦੇ, ਤੇ ਘੋੜਾ ਦੇ ਕੇ ਤੇ ਸਿੱਖ ਨੇ ਸਵਾਲ ਕੀਤਾ, ਜੀ ਮੈਂ ਤੇ ਸਮਝਿਆ ਸੀ ਕਿਤੇ ਚੱਲੇ ਜੇ ਤਖ਼ਤ ਤੋਂ ਉੱਠ ਗਏ। ਕਹਿੰਦੇ ਮੈਂ ਤੇ ਤੈਨੂੰ ਹੀਰਿਆਂ ਦਾ ਵਪਾਰੀ ਬਣਾਉਣ ਲੱਗਾ ਸੀ, ਤੂੰ ਫਿਰ ਕੱਚ ਦਾ ਵਪਾਰੀ ਰਹਿ ਗਿਆ। ਮੈਂ ਤੇ ਤੈਨੂੰ ਤਖ਼ਤ ਹੀ ਦੇ ਦੇਣ ਲੱਗਾ ਸੀ, ਤੂੰ ਫਿਰ ਘੋੜੇ ਤੇ ਡੁੱਲ ਗਿਆ। ਸਿੱਖਾ ਸ਼ੁੱਧ ਬਾਣੀ ਪੜਨ ਦਾ ਨਤੀਜਾ ਏ, ਇਕਾਗਰਤਾ ਨਾਲ ਬਾਣੀ ਪੜਦਾ। ਤੂੰ ਤੇ ਦੁੱਧ ਪੁੱਤ ਦੀ ਮੰਗ ਤੇ ਬੈਠਾ, ਕਿਸੇ ਨੂੰ ਟਰਾਂਸਪੋਰਟ ਕੋਠੀਆਂ ਕਾਰੋਬਾਰ ਚਾਹੀਦੇ ਨੇ, ਖਸਮ ਰੀਝ ਪਵੇ ਸਹੀ, ਇਹ ਦੁਨੀਆਂ ਦੇ ਤਖ਼ਤ ਬਖਸ਼ ਦਿੰਦਾ ਹੈ। ਜ਼ਫਰਨਾਮੇ ਦੇ ਬੋਲ ਨੇ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦੇ ਉਹ ਐਸ਼ੋ ਅਰਸ਼। ਭਾਵੇਂ ਮਿੱਟੀ ਵਿੱਚ ਰੁਲਦਾ ਹੋਵੇ, ਕੋਈ ਸਾਜ਼ ਨਹੀਂ ਕੋਈ ਆਵਾਜ਼ ਨਹੀਂ, ਕਿਤੇ ਕਲਗੀ ਧਰ ਤੇਰੇ ਵੱਲ ਹੋ ਜਾਵੇ, ਕਿਤੇ ਗੁਰੂ ਹਰਿਕ੍ਰਿਸ਼ਨ ਤੇਰੇ ਸਿਰ ਤੇ ਹੱਥ ਰੱਖ ਦੇਵੇ, ਉਹ ਐਸ਼ ਅਰਸ਼ ਦੁਨੀਆਂ ਦੇ ਐਸ਼ ਜਿੰਨੇ ਵੀ ਅਰਸ਼ ਨੇ ਫਰਸ਼ ਨੇ ਸਭਨਾ ਦਾ ਤਖ਼ਤ ਤੈਨੂੰ ਬਖਸ਼ ਦਿੰਦਾ ਹੈ। ਇਹ ਬਾਣੀ ਪੜਨ ਦਾ ਨਤੀਜਾ ਹੈ। ਇਸ ਕਰਕੇ ਕਹਿੰਦੇ ਨੇ ਨਿਤਨੇਮ ਨੂੰ ਕੰਠ ਕਰ, ਯਤਨ ਕਰ, ਇਕਾਗਰਤਾ ਤੇ ਗੁਰੂ ਨੇ ਬਖਸ਼ਣੀ ਹੈ, ਤਰਲਾ ਲਿਆ ਕਰ ਵੀ ਬਾਣੀ ਕੰਠ ਹੋ ਜਾਵੇ। ਉਹ ਨਿਤਨੇਮ ਦੀ ਇਹ ਦੂਜੀ ਬਾਣੀ ਹੈ, ਜਪ ਤੇ ਜਾਪ ਅੰਤਰ ਕੋਈ ਨਹੀਂ, ਭਾਸ਼ਾ ਦਾ ਫਰਕ ਹੈ ਤੇ ਤਨ ਦਾ ਫਰਕ ਹੈ, ਜੋਤ ਉਹੀ ਹੈ, ਪਹਿਲੇ ਗੁਰੂ ਨਾਨਕ ਨੇ ਉਚਾਰੀ ਹੈ ਤੇ ਦਸਵੇਂ ਗੁਰੂ ਨਾਨਕ ਨੇ ਉਚਾਰੀ ਹੈ। ਔਰ ਗੁਣ ਉਦੋਂ ਗਾਏ ਜਾਂਦੇ ਨੇ, ਕੀਰਤੀ ਉਦੋਂ ਗਾਈ ਜਾਂਦੀ ਹੈ ਜਦੋਂ ਅਸਚਰਜਤਾ ਦੇ ਸਮੁੰਦਰਾਂ ਵਿੱਚ ਸਮਾਧੀ ਵਿੱਚ ਲੀਨ ਹੋਈਏ, ਅਗਲੇ ਦੇ ਗੁਣ ਗਾਇਨ ਕਰਦਿਆਂ ਗੁਣਾਂ ਨੂੰ ਯਾਦ ਕਰਦਿਆਂ ਹੈਰਾਨੀ ਪ੍ਰਗਟ ਹੋਣ ਲੱਗ ਪਵੇ ਵੀ ਵਾਹ ਖੁਦਾ ਤੇਰੇ ਆਹ ਗੁਣ ਨੇ, ਤੂੰ ਦਾਨੀ ਹੈ, ਤੂੰ ਦਾਤਾ ਹੈ, ਤੂੰ ਪਰਵਰਦਿਗਾਰ ਹੈ, ਸਭਨਾ ਦਾ ਪਾਲਨਹਾਰ ਹੈ, ਭਾਵੇਂ ਤੈਨੂੰ ਕੋਈ ਯਾਦ ਕਰਦਾ ਰੋਟੀ ਉਹਨੂੰ ਵੀ ਦਿੰਦਾ, ਤੇ ਜਿਹੜੇ ਤੇਰੀ ਵਿਰੋਧਤਾ ਕਰਦੇ ਨੇ ਨਾਸਤਕ ਬਿਰਤੀ ਦੇ ਨੇ ਤੇਰੇ ਤੇ ਤਰਕ ਕਰਦੇ ਨੇ ਬੁਰਕੀ ਉਹਨਾਂ ਦੀ ਵੀ ਨਹੀਂ ਖਾਂਦਾ, ਸਾਰਿਆਂ ਤੇ ਦਇਆ ਕਰਕੇ ਰੋਜ਼ੀ ਰੋਟੀ ਦਿੰਦਾ ਹੈ, ਅਸਚਰਜਤਾ ਹੈ ਤੇਰੇ ਇਹਨਾਂ ਗੁਣਾਂ ਤੇ। ਇਉਂ ਸਾਹਿਬ ਸੱਚੇ ਪਾਤਸ਼ਾਹ ਉਹਦੇ ਗੁਣਾਂ ਦਾ ਗਾਇਨ ਕਰਦੇ ਹੋਏ ਫੁਰਮਾਨ ਕਰਦੇ ਨੇ, ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਿਰਨਾਮੇ ਨਿਰਨਾਮ। ਵਿਸ਼ੇਸ਼ ਕਰਕੇ ਤੇਰਾ ਨਾਮ ਕੋਈ ਨਹੀਂ, ਇਹ ਨਹੀਂ ਵੀ ਤੇਰਾ ਨਾਮ ਕੇਵਲ ਵਾਹਿਗੁਰੂ ਹੀ ਹੈ ਜਾਂ ਰਾਮ ਹੀ ਹੈ ਜਾਂ ਅੱਲਾ ਹੀ ਹੈ ਜਾਂ ਸੋਹੰਗ ਹੀ ਹੈ, ਕਹਿੰਦੇ ਵਿਸ਼ੇਸ਼ ਕਰਕੇ ਕੋਈ ਨਹੀਂ, ਸਾਰੇ ਨਾਮ ਹੀ ਤੇਰੇ ਨੇ। ਦੂਜਾ ਇਹਨੂੰ ਪਦਛੇਦ ਕਰ ਲਓ, ਨਿਰ ਨੂੰ ਵੱਖਰਾ ਕਰ ਲਓ, ਦੂਜੇ ਨੰਨੇ ਨੂੰ ਨਾ ਵੱਖਰਾ ਕਰ ਲਓ, ਤੇ ਪਿੱਛੇ ਰਹਿ ਗਿਆ ਆਮ। ਨਿਰ ਕਹਿੰਦੇ ਨੇ, ਨਰ ਕਹਿੰਦੇ ਨੇ ਮਨੁੱਖ ਨੂੰ, ਮਨੁੱਖਾਂ ਦੇ ਵਿੱਚ ਤੂੰ ਆਮ ਨਹੀਂ, ਵਸਦਾ ਸਾਰਿਆਂ ਵਿੱਚ ਐ, ਪਰ ਪ੍ਰਗਟ ਤੇ ਕਿਸੇ ਵਿਰਲੇ ਹੀ ਮਹਾਂਪੁਰਸ਼ ਸਾਧੂ ਤਤਵੇ ਤੇ ਬਾਬਾ ਸੁੰਦਰ ਸਿੰਘ ਵਰਗੇ, ਬਾਬਾ ਅਤਰ ਸਿੰਘ ਵਰਗੇ ਨੇ ਕੀਤਾ ਹੈ। ਹੈ ਪਾਣੀ ਦੀ ਨਿਆਈ ਸਾਰੀ ਦੁਨੀਆਂ ਦੇ ਸੱਤਾ ਦੇ ਥੱਲੇ, ਪਰ ਸੋਮੇ ਵਿਰਲੇ ਨੇ ਜਿੱਥੇ ਤੂੰ ਪ੍ਰਗਟ ਹੁੰਦਾ, ਇਸ ਕਰਕੇ ਨਿਰ ਨਾ ਆਮ ਤੂੰ ਹਰ ਮਨੁੱਖ ਵਿੱਚ ਆਮ ਨਹੀਂ ਹੈ। ਮੈਂ ਜ਼ਿਆਦਾ ਜ਼ੋਰ ਦੇਵਾਂਗਾ ਸੰਸਕ੍ਰਿਤ ਅਤੇ ਫਾਰਸੀ ਦੇ ਅਰਥ ਕਰਾਂ, ਕਿਉਂਕਿ ਪੰਜਾਬੀ ਦੇ ਤੁਸੀਂ ਸੁਣਦੇ ਜੇ ਕਈਆਂ ਗਿਆਨੀਆਂ ਪਾਸੋਂ ਸੁਣੇ ਵੀ ਹੋਏ ਨੇ। ਦੀਨ ਦੁਨੀਆਂ ਦੇ ਵਾਲੀ ਕਹਿੰਦੇ ਨੇ ਤੇਰਾ ਨਾਮ ਕੋਈ ਨਹੀਂ, ਔਰ ਆਮ ਕਰਕੇ ਤੂੰ ਦੁਨੀਆਂ ਦੇ ਵਿੱਚ ਪ੍ਰਗਟ ਨਹੀਂ, ਭਾਵ ਕਿ ਤੈਨੂੰ ਪ੍ਰਗਟ ਕਰਨਾ ਬੜਾ ਔਖਾ ਹੈ। ਨਮਸਤੰ ਨਿਰਕਾਮੇ, ਕਾਮ ਦੇ ਅਰਥ ਅਨੇਕਾਂ ਨੇ। ਵੇਖੋ ਸੰਸਕ੍ਰਿਤ ਦੇ ਵਿੱਚ ਕਾਮ ਦਾ ਅਰਥ ਹੈ ਸੰਕਲਪ, ਦੂਸਰਾ ਪੱਖ ਲੈ ਲਓ ਵਿਕਾਰ, ਕਾਮਨਾ ਇੱਛਾ ਕਾਮੀ। ਦੀਨ ਦੁਨੀਆਂ ਦੇ ਬਾਦਸ਼ਾਹ ਇਹ ਬਚਨ ਸਮਝਾਉਂਦੇ ਨੇ, ਜਦੋਂ ਆਪਾਂ ਹਿੰਦੀ ਦੇ ਸੰਸਕ੍ਰਿਤ ਦੇ ਪੰਜਾਬੀ ਦੇ ਅਰਥ ਕਰਾਂਗੇ, ਇਹਨਾਂ ਦਾ ਤਕਰੀਬਨ ਸੁਮੇਲ ਹੋ ਜਾਂਦਾ ਹੈ, ਇੱਕ ਦੂਜੇ ਨਾਲ ਤਿੰਨੇ ਭਾਸ਼ਾਵਾਂ ਅਰਥਾਂ ਸਹਿਤ ਬੜੀਆਂ ਮਿਲਦੀਆਂ ਨੇ। ਮਹਾਰਾਜ ਸਮਝਾਉਂਦੇ ਨੇ ਤੈਨੂੰ ਨਮਸਕਾਰ ਮੈਂ ਇਸ ਲਈ ਕਰਦਾ ਤੇਰੇ ਵਿੱਚ ਵਿਕਾਰ ਕੋਈ ਨਹੀਂ, ਦੁਨੀਆ ਕਾਮ ਦੀ ਮਾਰੀ ਹੋਈ ਹੈ, ਕਿਉਂਕਿ ਸਾਡੀ ਪੈਦਾਇਸ਼ ਕਾਮ ਚੋਂ ਹੈ। ਆਪਾਂ ਇੱਕ ਵਾਰ ਚੌਪਈ ਸਾਹਿਬ ਦੇ ਸਮੇਂ ਤਕਰੀਬਨ ਦੋ ਦਿਨ ਕਾਮ ਦੀ, ਵਿਕਾਰਾਂ ਦੀ, ਚਰਿੱਤਰਾਂ ਦੀ ਵਿਆਖਿਆ ਕੀਤੀ ਸੀ, ਤੁਸੀਂ ਸਰਵਣ ਕੀਤਾ ਹੋਵੇਗਾ ਵੀ ਪੈਦਾਇਸ਼ ਕਾਮ ਦੀ ਆ ਤੇ ਕਾਮ ਤੋਂ ਬਚਣਾ ਵੀ ਔਖਾ ਹੈ। ਪਰ ਗੁਰਾਂ ਨੇ ਕਾਮ ਨੂੰ ਸੀਮਿਤ ਕਰਨ ਲਈ ਗ੍ਰਸਤ ਦਾ ਮਾਰਗ ਰਚਿਆ ਸੀ ਵੀ ਆਪਣਾ ਕਾਮ ਆਪਣਾ ਜਤ ਸਤ ਕੇਵਲ ਇੱਕ ਇਸ ਰਿਸ਼ਤੇ ਤੱਕ ਕਾਇਮ ਰੱਖ, ਕਿਉਂਕਿ ਜਿਸ ਚੀਜ਼ ਨੂੰ ਜ਼ਿਆਦਾ ਦਬਾਵਾਂਗੇ ਉਹ ਉੱਭਰੀ ਆਉਂਦੀ ਹੈ। ਮਹਾਰਾਜ ਕਹਿੰਦੇ ਨੇ ਤੂੰ ਵਿਕਾਰਾਂ ਤੋਂ ਰਹਿਤ ਹੈ, ਰਾਵਣ ਵਾਂਗੂ ਤੈਨੂੰ ਕਾਮ ਨਹੀਂ ਜਿੱਤ ਸਕਦਾ। ਦੂਸਰਾ ਕਾਮ ਦਾ ਅਰਥ ਹੈ ਕਾਮਨਾ ਇੱਛਾ ਮੰਗ, ਸਾਰੀ ਦੁਨੀਆ ਤੇਰੇ ਪਾਸੋਂ ਕਾਮਨਾ ਕਰਕੇ ਮੰਗਦੀ ਹੈ, ਪਰ ਤੂੰ ਕਿਸੇ ਦੇ ਅੱਗੇ ਝੋਲੀ ਨਹੀਂ ਅੱਡਦਾ, ਤੂੰ ਕਾਮਨਾ ਤੋਂ ਰਹਿਤ ਹੈ। ਦੁਨੀਆ ਦੇ ਮਨਾਂ ਵਿੱਚ ਬੜੇ ਸੰਕਲਪ ਪੈਦਾ ਹੁੰਦੇ ਨੇ, ਆਹ ਮਿਲ ਜਾਵੇ ਉਹ ਮਿਲ ਜਾਵੇ, ਤੇਰੇ ਵਿੱਚ ਐਸੇ ਫੁਰਨੇ ਵੀ ਹੈ ਨਹੀਂ, ਤੂੰ ਕੁਝ ਵੀ ਕਿਸੇ ਦੇ ਪਾਸੋਂ ਸਾਹਿਬ ਸੱਚੇ ਪਾਤਸ਼ਾਹ ਮੰਗਦਾ ਨਹੀਂ। ਇਸ ਕਰਕੇ ਨਮਸਤੰ ਕਾਮਨਾ ਤੋਂ ਰਹਿਤ ਹੈ, ਤੈਨੂੰ ਨਮਸਕਾਰ ਹੈ ਸਾਡੀ। ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ, ਧਾਤ ਹੁਣ ਅੱਠ ਪ੍ਰਕਾਰ ਦੀਆਂ ਧਾਤਾਂ ਨੇ, ਲੋਹਾ ਸੋਨਾ ਚਾਂਦੀ ਕਾਂਸੀ ਤਾਂਬਾ, ਇਹ ਜਿੰਨੀਆਂ ਵੀ ਧਾਤਾਂ ਨੇ ਤੂੰ ਕਿਸੇ ਧਾਤ ਦਾ ਨਹੀਂ ਬਣਿਆ। ਧਾਤ ਮਾਇਆ ਨੂੰ ਵੀ ਆਖਿਆ ਹੈ, ਸਾਰੀ ਦੁਨੀਆਂ ਇੱਥੋਂ ਤੱਕ ਬੜੇ ਬੜੇ ਸਨਾਤਨ ਦੇਵਤੇ ਸ਼ਿਵਜੀ ਬ੍ਰਹਮਾ ਵਰਗੇ ਵੀ ਮਾਇਆ ਨੂੰ ਹੁਕਮ ਦਿੱਤਾ ਤੂੰ ਤੇ ਪੈਦਾ ਹੁੰਦੇ ਹੋਏ ਨੇ। सच्चे बादशाह तू माया दा बनया होया नहीं, ने निर आ ए जेड़े शब्द ने ए हर उस अर्थ दा खंडन कर देंदे ने। आम दुनिया धात तो बनी है ते अगे ला दिता निर, तू निर धात है। आम दुनिया दा कोई ना कोई नाम है, ऐड़ा ला दिता तू अनाम है, ना वाचक शब्द ने। साहेब कहिंदे ने लोक माया तो बने ने निरतात, तू निर माया तो नहीं बनिया। धात दा मतलब अविद्या भी है, अविद्या अज्ञानता। तेरे वर्गा दुनिया ते कोई ज्ञानी नहीं। धात दा मतलब गुण भी है। हे सचे पातशाह सारू निर्गुणे ते गुणा वाले बनाउन वाली ताकत तेरे वैज, तू चाहे ते निरधात अगले नू निर्गुण कर दवे, तू चाहे ते किसे दे गुण खो लवे, ज्ञानी ध्यानी नू कमला कर दवे, तू चाहे ते सारू धाता सोना चांदी बख्श दवे। तेरे चरणा विच इस करके मेरी कहिंदे सदा नमस्कार है। नमस्तं निरकामे, नमस्तं निरताते, नमस्तं निरकाते। घात चोट, घात घेरा, तैनू चोट नहीं लाई जा सकती, घात ला के तैनू मारिया नहीं जा सकता। घात कहिंदे ने दाव पेच नू, कोई ऐसा दाव पेच नहीं कलगी तर जेदे नाल तैनू काबू कीता जा सके। जे कोई ऐसा दाव पेच, कोई चाणक्या नीति ऐसी समर्था बख्श दिंदी ते 10 लाख वाकिया ही कलगी तर नू फड़के लै जांदे। वाकिया ही नारका कहिंदा सी मैं सिर ला के लियावांगा, भुल गया भी काल दा सिर कोई नहीं ला सकदा, महाकाल दा सिर कोई नहीं ला सकदा, अकाल नू कोई मार नहीं सकदा। जेड़े अवतारी पुरश ने मर्जी नाल आउंदे ने ते जदों दिल करदा है परोपकार करके मर्जी नाल चले जांदे ने। इस करके परमात्मा तू निरघात है, तैनू मारिया नहीं जा सकदा, तैनू खत्म नहीं कीता जा सकदा। घात तीर नू भी कहिंदे ने, कहिंदे तैनू तीर दे नाल खाया नहीं जा सकता, खत्म नहीं कीता जा सकता। हे अमर अजर परमात्मा तैनू नमस्कार है। नमस्तं निरतुत, नमस्तं अपूत, नमस्तं अलोके, नमस्तं अशोके। निरतूत, धूत आपां किहनूं कहिंदे आ जिहने घर बार छड्डिया होवे ते धूत बन जावे, साध बन जावे, मिट्टी जी मली फिरे भी दुनिया ते अंत नूं मिट्टी होना। मैं पहला ही मान लवां, तुसीं आखोगे भी शिवजी ने सुआह क्यों मली है, शिवजी ने सुआह तां मली सी अखां दे सामने बड़े बड़े प्यारे काल दे हत्थों मरदे तके ने, बड़िया बड़िया नू काल ने घालिया, शिवजी ने तकिया भी दुनिया ते रहण वाला कोई नहीं, तन ना प्यार कहदा, जाके मड़िया चो सुआह मल लई सी। दुनिया नू जिउंदिया जी, जीवन नू जिउंदिया जी मिट्टी समझ लिया, अब धूत बन गया। कहिंदे गल सुन, तू निरधूत है, तैनू सुआह मलन दी लोड़ नहीं, भी सुआह मलिया ही संत बनेगा। धूत कहिंदे ने त्यागिया होया, घरों कढ़िया होया, अपमानित कीता होया। तेरा कहिंदे कोई अपमान नहीं कर सकता, तैनू कोई घरों नहीं कढ़ सकता, तैनू कोई त्याग नहीं सकता। सारी सृष्टि नू तू आप धारण वाला है। नमस्तं अपूते, इत्थे अभूत दा अर्थ है समयां दी मार विच नहीं आउंदा, ना पिछे मरिया है, ना अज कोई मार सकेगा, ना आउण वाले समय विच इहदा खात्मा है। दूसरा समझ भूत दा समझो गुजरिया होया, तैनू ए नहीं कह सकदे भी बाबा नानक पिछे ही सी अज नहीं बौड़दा, ਇਹ ਨਹੀਂ ਕਹਿ ਸਕਦੇ ਪਰਮਾਤਮਾ ਪਿੱਛੇ ਹੀ ਭੂਤਕਾਲ ਵਿੱਚ ਮੌਜੂਦ ਸੀ, ਅੱਜ ਨਹੀਂ ਹੈ, ਤੂੰ ਅਭੂਤ ਹੈ। ਦੂਸਰਾ ਭੂਤ ਦਾ ਅਰਥ ਸਮਝਿਓ ਪੰਜ ਤੱਤ, ਪ੍ਰਿਥਵੀ ਤੋਂ ਪੈਦਾ ਹੋਏ ਤੱਤ। ਅਭੂਤ, ਤੂੰ ਤੱਤਾਂ ਤੋਂ ਨਹੀਂ ਬਣਿਆ, ਤੂੰ ਮਿੱਟੀ ਤੋਂ, ਪੌਣ ਤੋਂ, ਪਾਣੀ ਤੋਂ ਨਹੀਂ ਬਣਿਆ। ਵੇਖੋ ਠੀਕ ਹੈ, ਇਹ ਕਥਾ ਦੀ ਪ੍ਰਥਾ ਹੈ ਵੀ ਅਰਥਾਂ ਦੇ ਨਾਲ ਨਾਲ ਦ੍ਰਿਸ਼ਟਾਂਤ ਦੇਣੇ, ਸਾਖੀਆਂ ਸੁਣਾਉਣੀਆਂ, ਪਰ ਮੈਂ ਕੇਵਲ ਅਖਰੀ ਅਰਥ ਇਸ ਲਈ ਕਰ ਰਿਹਾ ਵੀ ਬਾਣੀ ਲੰਬੇਰੀ ਹੈ ਔਰ ਵਿਸਾਖੀ ਵਾਲੇ ਦਿਨ ਤੱਕ ਆਪਾਂ ਕਲਗੀਧਰ ਬਾਪੂ ਦੇ ਚਰਨਾਂ ਵਿੱਚ ਸਮਾਪਤੀ ਕਰਕੇ ਉਹਦੀਆਂ ਖੁਸ਼ੀਆਂ ਲੈਣੀਆਂ ਨੇ। ਇਸ ਕਰਕੇ ਕੇਵਲ ਅਖਰੀ ਅਰਥ ਕਰ ਰਿਹਾ, ਸਮਝਣ ਦੇ ਯਤਨ ਕਰਿਓ ਔਰ ਵਿਚਾਰ ਕੇ ਇਕਾਗਰਤਾ ਨਾਲ ਇਹਨਾਂ ਅਰਥਾਂ ਨੂੰ ਸੁਣਿਓ, ਨਿਤਨੇਮ ਕਰਨ ਸਮੇਂ ਬੜੇ ਤੁਹਾਡੇ ਕੰਮ ਆਉਣਗੇ। ਪਰਮਾਤਮਾ ਤੂੰ ਤੱਤਾਂ ਤੋਂ ਨਹੀਂ ਬਣਿਆ ਤੇ ਭੂਤ ਸਿੱਖਾ ਯਾਦ ਰੱਖੀ, ਪੰਜਾਂ ਵਿਕਾਰਾਂ ਨੂੰ ਵੀ ਕਹਿੰਦੇ ਨੇ। ਵਿਕਾਰ ਕੀ ਨੇ? ਸ਼ਬਦ, ਸਪਰਸ਼, ਰੂਪ, ਰਸ, ਗੰਧ, ਕਰਮ ਇੰਦਰੇ, ਇਹ ਜਿਹੜੇ ਅੱਖ, ਨੱਕ, ਕੰਨ ਨੇ, ਸਾਡੇ 99% ਵਿਕਾਰੀ ਨੇ। ਅੱਖਾਂ ਮੈਲਾ ਹੀ ਵੇਂਹਦੀਆਂ ਨੇ, ਕੰਨ ਮਾੜਾ ਹੀ ਸੁਣਦੇ ਨੇ, ਗੰਦੇ ਮੰਦੇ ਗੀਤ ਸੁਣ ਕੇ ਬੜੇ ਖੁਸ਼ ਹੁੰਦੇ ਨੇ, ਤੇ ਕਦੇ ਕੀਰਤਨ ਆਸਾ ਦੀ ਵਾਰ ਲੱਗੀ ਹੋਵੇ ਤੇ ਸਿਰ ਕੰਧ ਰਵਾਜਦਾ, ਇਹਦਾ ਝੋਕਾ ਲਾਉਣੋਂ ਨਹੀਂ ਅੜਦਾ। ਗੰਦੇ ਗੀਤ ਬੜੇ ਸੁਣਦਾ ਹੈ, ਕੰਨਾਂ ਨੂੰ ਚਸਕਾ ਹੈ। ਵਿਕਾਰੀ ਨੇ ਕੰਨ ਸਾਡੇ, ਅੱਖਾਂ ਵਿਕਾਰੀ ਨੇ, ਤਨ ਵਿਕਾਰੀ ਹੈ। ਬਾਪੂ ਤੇਰੇ ਵਿੱਚ ਕੋਈ ਵੀ ਵਿਕਾਰ ਨਹੀਂ, ਤੈਨੂੰ ਨਾ ਕੋਈ ਸ਼ਬਦ ਦਾ, ਨਾ ਰਸ ਦਾ, ਨਾ ਗੰਧ ਦਾ, ਨਾ ਤਨ ਦਾ ਕੋਈ ਚਸਕਾ ਹੈ, ਤੂੰ ਅਭੂਤ ਹੈ। ਅੱਗੇ ਕਹਿੰਦੇ ਨੇ ਨਮਸਤੰ ਅਲੋਕੇ ਅਲੌਕਿਕ, ਹੈਰਾਨ ਅਸ਼ਚਰਜ, ਤੂੰ ਅਸ਼ਚਰਜ ਰੂਪ ਹੈ, ਅਲੌਕਿਕ, ਲੋਕਾਂ ਤੋਂ ਅਸੰਗ ਹੈ, ਅਲੋਕ ਹੈ, ਤੂੰ ਲੋਕਾਂ ਵਰਗਾ ਨਹੀਂ। ਜੇ ਲੋਕਾਂ ਵਰਗਾ ਹੋਵੇ ਨਾ ਤੇ ਸਾਡਾ ਤੇ ਸੁਭਾਅ ਵੀ ਪਿੰਡ ਚ ਕੱਲਾ ਹੀ ਰਹਿ ਜਾਵਾਂ, ਗੁਆਂਢੀ ਸਾਰੇ ਮਾਰਦੇ ਹਾਂ। ਸਾਡਾ ਤੇ ਸੁਭਾਅ ਹੈ ਵੀ ਜਿਸ ਵੀ ਫੀਲਡ ਵਿੱਚ ਹੋਈਏ, ਇੱਕ ਸਾਧੂ ਕਹਿੰਦਾ ਦੂਜੇ ਲੈ ਕੇ ਬਹਿ ਜਾਵਾਂ ਮੇਰਾ ਹੀ ਕੰਮ ਚੱਲੇ, ਇੱਕ ਡਾਕਟਰ ਕਹਿੰਦਾ ਮੇਰਾ ਹੀ ਕਲੀਨਿਕ ਚੱਲੇ, ਦੂਜੇ ਫੇਲ ਹੋ ਜਾਣ। ਜੇ ਬੰਦੇ ਵਰਗਾ ਨਹੀਂ ਹੋ, ਜੇ ਬੰਦੇ ਵਰਗਾ ਹੁੰਦਾ ਤੇ ਦੁਨੀਆ ਗਰਕ ਕਰ ਦਿੰਦਾ, ਜੇ ਬੰਦੇ ਵਰਗਾ ਹੁੰਦਾ ਤੇ ਜਿੰਨੇ ਵੀ ਆਪਣੀ ਪੂਜਾ ਕਰਵਾ ਰਹੇ ਨੇ, ਵੇਖੋ ਮੈਂ ਇਹ ਨਹੀਂ ਕਹਿ ਰਿਹਾ, ਜਿਹਦੀ ਬੰਦਗੀ ਹੈ, ਬਾਣੀ ਨੇ ਕਹਿ ਦਿੱਤਾ ਭਾਈ ਰੇ ਸੰਤ ਜਨਾ ਕੀ ਰੇਣ, ਜਾਂ ਲੱਭ ਲਾ ਕਦੇ ਸਾਧ ਗੁਰਨ ਗ੍ਰੰਥ ਨਾ ਜੋੜਨ ਵਾਲਾ, ਧੂੜ ਲੱਭ ਕੇ ਮੱਥੇ ਨਾ ਲਾਈ, ਉਹਦੀ ਬਾਣੀ ਕਹਿੰਦੀ ਹੈ। ਤੇ ਜਿਹੜਾ ਆਪਣੀ ਪੂਜਾ ਆਪ ਕਰਵਾਵੇ ਨਾ ਵੀ ਗੁਰੂ ਗ੍ਰੰਥ ਕੋਲ ਕੀ ਹੈ, ਇੱਧਰ ਗੋਡਿਆਂ ਵੱਲ ਵਿਆਹ ਕਰ। ਤੇ ਮਹਾਰਾਜ ਕਹਿੰਦੇ ਨੇ ਉਹਨਾਂ ਲੋਕਾਂ ਨੂੰ, ਤੇ ਫਿਰ ਉਹ ਮਾਰ ਹੀ ਦੇਵੇ ਜੇ ਸ਼ਰੀਕੇਬਾਜ਼ੀ ਕਰੇ ਵੀ ਮੇਰੇ ਬਰਾਬਰ ਪੂਜਾ ਕਰਵਾਉਂਦੇ ਨੇ, ਮਾਰ ਹੀ ਦੇਵੇ। ਪਰ ਕਹਿੰਦੇ ਨਹੀਂ, ਲੋਕਾਂ ਵਰਗਾ ਨਹੀਂ, ਬੜੇ ਸਾਧੂ, ਬੜੀਆਂ ਹਸਤੀਆਂ, ਬਾਬਾ ਅਤਰ ਸਿੰਘ, ਸੰਤ ਜਰਨੈਲ ਸਿੰਘ, ਬਾਬਾ ਈਸ਼ਰ ਸਿੰਘ, ਬਾਬਾ ਆਨੰਦ ਸਿੰਘ, ਬੜੇ ਬੜੇ ਸੰਪਰਦਾਵਾਂ, ਬੜੇ ਬੜੇ ਸਾਜੇ ਨਵਾਜੇ ਮਹਾਤਮਾ ਹੋਏ ਨੇ। ਕਿਉਂ ਸਤਿਕਾਰ ਹੈ? ਕਿਉਂਕਿ ਗੁਰੂ ਗ੍ਰੰਥ ਦੇ ਚਰਨੀ ਲਾਉਂਦੇ ਨੇ। ਲੱਭ ਲਾ ਸਾਧੂ ਏਦਾਂ ਦਾ, ਪਰ ਮੁਸ਼ਕਲ ਨਾਲ ਲੱਭਦੇ ਨੇ, ਮੌਜੂਦ ਨੇ, ਲੱਭਣੇ ਬੜੇ ਔਖੇ ਨੇ, ਕਿਉਂਕਿ ਸਾਡੀ ਅੱਖ ਪਾਰਖੂ ਨਹੀਂ। ਹੀਰੇ ਦੀ ਪਰਖ ਪੱਕਾ ਜੁਆਰੀ ਕਰ ਸਕਦਾ ਹੈ, ਸੰਤ ਦੀ ਪਰਖ ਜੁੜਿਆ ਹੋਇਆ ਹੀ, ਗੁਰਸਿੱਖ ਗੁਰਮੁਖ ਹੀ ਕਰੇਗਾ, ਮਾੜੇ ਮੋੜ ਬੰਦੇ ਨੂੰ ਪਛਾਣ ਨਹੀਂ ਆਉਂਦੀ। ਸਾਹਿਬ ਨਮਸਕਾਰ ਹੈ ਤੈਨੂੰ, ਅਲੌਕਿਕ ਤੇਰੀਆਂ ਜਿਹੜੀਆਂ ਰੂਹਾਂ ਨੇ, ਸਾਧੂ ਸੰਤ ਨੇ, ਨਮਸਤੰ ਉਹਨਾਂ ਨੂੰ ਵੀ ਨਮਸਕਾਰ ਹੈ। ਅੱਗੇ ਫੁਰਮਾਨ ਕਰਦੇ ਨੇ, ਇੱਕ ਲੋਕ ਦਾ ਅਰਥ ਹੋਰ ਵੀ ਹੈ, ਲੋਕ ਦਾ ਮਤਲਬ ਹੁੰਦਾ ਸ਼ਾਸਤਰ। ਅਲੌਕਿਕ ਤੂੰ ਸ਼ਾਸਤਰ ਦੀ ਮਰਿਆਦਾ ਵਿੱਚ ਨਹੀਂ ਬੱਝਿਆ। ਹਿੰਦੂ ਵੀਰ ਆਪਣਾ ਸਾਰਾ ਹੀ ਜੀਵਨ ਸ਼ਾਸਤਰਾਂ ਦੀ ਮਰਿਆਦਾ ਤੇ ਬਤੀਤ ਕਰਦੇ ਨੇ। ਜਿਵੇਂ ਸਾਨੂੰ ਹੁਕਮ ਹੈ ਨਾ ਵੀ ਰਹਿਤਨਾਮਿਆਂ ਤੇ ਚੱਲੋ, ਜਿਵੇਂ ਗੁਰੂ ਗ੍ਰੰਥ ਸਾਹਿਬ ਸਾਡੇ ਇਸ਼ਟ ਦੇਵ ਨੇ ਤੇ ਸਾਡੀ ਰਹਿਤਨਾਮਿਆਂ ਵਿੱਚ, ਇਤਿਹਾਸ ਵਿੱਚ ਬਾਬਾ ਗੁਰਦਾਸ ਦੀ ਬਾਣੀ ਵਿੱਚ, ਬਾਬਾ ਆਨੰਦ ਲਾਲ ਦੀ ਬਾਣੀ ਵਿੱਚ, ਦਸਮ ਗ੍ਰੰਥ ਵਿੱਚ ਹੈ। ਇੱਦਾਂ ਹੀ ਹਿੰਦੂ ਵੀਰ
ਸ਼ਾਸਤਰਾਂ ਅਨੁਸਾਰ ਚੱਲਦੇ ਨੇ, ਭਾਵੇਂ ਕਿ ਇਸ਼ਟ ਦੇਵ ਧਾਰਮਿਕ ਗ੍ਰੰਥ ਭਗਵਤ ਗੀਤਾ ਹੈ। ਸਿੱਖਾ, ਉਹ ਜਿਹੜਾ ਪਰਮਾਤਮਾ ਹੈ, ਲੋਕ ਸ਼ਾਸਤਰ ਮਰਿਆਦਾ ਦੇ ਘੇਰੇ ਵਿੱਚ ਨਹੀਂ ਬੱਝਾ, ਆਜ਼ਾਦ ਹਸਤੀ ਹੈ। ਜਿਵੇਂ ਤੁਸੀਂ ਕਹਿ ਦਿੰਦੇ ਜੇ ਜੀ ਮਹੱਲਾ ਕਿਉਂ ਨਹੀਂ ਲਿਖਿਆ, ਕਲਗੀਧਰ ਨੇ ਪਾਤਸ਼ਾਹੀ ਦਸਵੀਂ ਕਿਉਂ ਲਿਖਿਆ, ਤੇ ਸਵਾਲ ਕਰੋ ਭਾਈ ਕਿਉਂ, ਕੋਈ ਤੰਗੀ ਹੈ ਤੈਨੂੰ? ਹਾਂਜੀ ਤੰਗੀ ਹੈ, ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਦੇ ਸਾਰੇ ਹੀ ਮਹੱਲੇ ਲਿਖੇ ਨੇ। ਇੱਥੇ ਫਿਰ ਜਵਾਬ ਇਹ ਦੇਈਦਾ ਹੈ ਵੀ ਖਸਮ ਦੇ ਅੱਗੇ ਕੀ ਜ਼ਬਾਨ ਲੜਾਵੇਂ, ਬਾਪੂ ਕਲਗੀਧਰ ਨੂੰ ਕੀ ਆਖੇ ਵੀ ਗੁਰੂ ਗ੍ਰੰਥ ਦੀ ਮਰਿਆਦਾ ਚ ਬੱਝ, ਉਹ ਤੇ ਇਹਨੂੰ ਤਖਤ ਦੇਣ ਵਾਲਾ ਹੈ, ਉਹ ਤੇ ਖਸਮ ਹੈ, ਉਹ ਤੇ ਦੀਨ ਦੁਨੀਆ ਦਾ ਵਾਲੀ ਹੈ, ਉਹ ਮਰਿਆਦਾ ਵਿੱਚ ਨਹੀਂ ਬੱਝਦਾ, ਆਜ਼ਾਦ ਹਸਤੀ ਹੈ। ਇਸ ਕਰਕੇ ਕਹਿੰਦੇ ਤੈਨੂੰ ਨਮਸਕਾਰ ਹੈ, ਵੇਦ ਕਿਤੇਬ ਸੰਸਾਰ ਅੱਬੂ ਬਾਹਰਾ, ਤੂੰ ਵੇਦਾਂ ਕਿਤੇਬਾਂ ਦੀ ਮਰਿਆਦਾ ਤੋਂ ਬਾਹਰ ਹੈ। ਨਮਸਤੰਗ ਅਸੋਕੇ ਸ਼ੋਕ ਦੁੱਖ ਕਲੇਸ਼ ਕਦੋਂ ਪੈਦਾ ਹੁੰਦੇ ਨੇ? ਜਦੋਂ ਚੰਗੇ ਮਾੜੇ ਕਰਮ ਕਰੀਦੇ ਨੇ। ਚੰਗਾ ਕਰਮ ਕੀਤਾ ਸੁੱਖ ਆਇਆ, ਮੰਦਾ ਕਰਮ ਕੀਤਾ ਇਹੀ ਸੁੱਖ ਦੁੱਖ ਵਿੱਚ ਤਬਦੀਲ ਹੋ ਗਿਆ। ਮਹਾਰਾਜ ਕਹਿੰਦੇ ਨੇ ਹੇ ਪ੍ਰਮਾਤਮਾ ਤੂੰ ਸ਼ੋਕਾ ਰਹਿਤ ਹੈ, ਤੈਨੂੰ ਕੋਈ ਦੁੱਖ ਨਹੀਂ ਲੱਗਦਾ। ਤਾਂ ਹੀ ਤੇ ਗੁਰੂ ਨਾਨਕ ਨੇ ਆਖਿਆ ਸੀ ਬਾਬਰ ਦੀ ਮਾਰ ਸੁਣ ਕੇ ਤੈਂ ਕੀ ਦਰਦ ਨਾ ਆਇਆ, ਤੈਨੂੰ ਤਰਸ ਨਹੀਂ ਆਉਂਦਾ, ਤੈਨੂੰ ਦਰਦ ਨਹੀਂ ਆਉਂਦਾ, ਤੈਨੂੰ ਰੋਣਾ ਨਹੀਂ ਆਉਂਦਾ, ਤੇ ਨਾ ਤੈਨੂੰ ਕੋਈ ਬਹੁਤਾ ਚਾਅ ਹੀ ਹੈ, ਇੱਕ ਸਾਰ ਤੇਰੀ ਅਵਸਥਾ ਹੈ। ਜਦੋਂ ਛੇਵੇਂ ਪਾਤਸ਼ਾਹ ਮੌਜੂਦ ਨੇ, ਤਖਤ ਤੇ ਬੈਠੇ ਨੇ, ਤੇ ਮਹਿਲਾਂ ਚੋਂ ਸੁਨੇਹਾ ਮਿਲ ਗਿਆ ਵੀ ਬਾਬਾ ਜੀ ਤੁਹਾਡੇ ਘਰ ਪੰਜਵਾਂ ਅਵਤਾਰ ਆਇਆ ਹੈ, ਆਸਾ ਦੀ ਵਾਰ ਸ਼ੁਰੂ ਹੋਈ ਹੈ, ਤੇ ਜੇ ਸਾਡੇ ਵਰਗਾ ਬਾਬਾ ਹੁੰਦਾ ਤੇ ਦੌੜ ਕੇ ਮਹਿਲੀ ਚਲ ਜਾਂਦਾ ਵੀ ਕਾਕਾ ਪੈਦਾ ਹੋਇਆ ਗੁਰੂ ਤੇ ਇੱਥੇ ਹੀ ਹੈ, ਉਹ ਕੱਲ੍ਹ ਨੂੰ ਆਸਾ ਦੀ ਵਾਰ ਸੁਣ ਲਵਾਂਗੇ। ਨਹੀਂ, ਕੋਈ ਖੁਸ਼ੀ ਨਹੀਂ। ਤੇ ਜਿੱਦਣ ਬਾਬਾ ਅਟਲ ਰਾਏ, ਬਾਬਾ ਗੁਰਦਿੱਤਾ ਅੱਖਾਂ ਸਾਹਮਣੇ ਵਿਛਾਉਣਾ ਵਿਛਾ ਕੇ ਚਾਦਰ ਲੈ ਕੇ ਪੈ ਗਏ ਤੇ ਬਾਪੂ ਦੀ ਅੱਖ ਚੋਂ ਅੰਜੂ ਨਹੀਂ ਡਿੱਗਿਆ। ਬਾਬਾ ਤੇਗ ਬਹਾਦਰ ਅਵਤਾਰ ਲੈਂਦੇ ਨੇ, ਆਸਾ ਦੀ ਵਾਰ ਛੱਡ ਕੇ ਮਹਿਲੀ ਨਹੀਂ ਗਏ। ਸਮਾਪਤੀ ਤੇ ਕੜਾ ਪ੍ਰਸ਼ਾਦ ਨੂੰ ਭੋਗ ਲੱਗਾ ਹੈ, ਪ੍ਰਸ਼ਾਦ ਲਿਆ, ਸਿੱਖਾਂ ਸਮੇਤ ਫਿਰ ਮਹਿਲੀ ਗਏ ਨੇ, ਭਾਵ ਕੇ ਤੂੰ ਅਸ਼ੋਕ ਹੈ, ਤੈਨੂੰ ਕੋਈ ਗਮ ਨਹੀਂ, ਤੈਨੂੰ ਕੋਈ ਦੁੱਖ ਨਹੀਂ, ਤੈਨੂੰ ਨਾ ਕੋਈ ਬਹੁਤੀ ਖੁਸ਼ੀ ਹੈ। ਸ਼ੋਕ ਦਾ ਦੂਜਾ ਮਤਲਬ ਸਮਝਿਓ ਤਪਣਾ। ਅਸੀਂ ਕਰਮ ਚੰਗੇ ਮਾੜੇ ਕਰਦੇ ਹਾਂ, ਕਦੇ ਤਪਦੇ ਹਾਂ, ਕਦੇ ਖੁਸ਼ ਹੁੰਦੇ ਹਾਂ। ਤਾਪ ਦਾ ਮਤਲਬ ਹੈ ਗਰਮੀ, ਤਪਣਾ। ਸ਼ੋਕ ਦਾ ਮਤਲਬ ਹੈ ਗਮ, ਵਿਪਦਾ, ਮੁਸੀਬਤ। ਹੇ ਪਰਮਾਤਮਾ, ਨਾ ਤੈਨੂੰ ਕੋਈ ਗਮ ਹੈ, ਨਾ ਤੂੰ ਕੋਈ ਬੁਰਾ ਕਰਮ ਕੀਤਾ। ਬੁਰਾ ਕਰੇਗਾ ਤੇ ਗਮ ਪੈਦਾ ਹੁੰਦੇ ਨੇ ਨਾ, ਬੁਰਾ ਕਰੇਗਾ ਦੁੱਖ ਪੈਦਾ ਹੁੰਦੇ ਨੇ। ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ, ਕਹਿੰਦੇ ਬ੍ਰਹਮ ਗਿਆਨੀ ਤੋਂ ਮਾੜਾ ਕੰਮ ਹੁੰਦਾ ਹੀ ਨਹੀਂ, ਉਹਨੂੰ ਦੁੱਖ ਕਾਹਦਾ ਹੈ? ਤੇਰੇ ਸਾਧੂਆਂ ਸੱਤ ਪੁਰਸ਼ਾਂ ਦੀ ਵੀ ਇਹ ਅਵਸਥਾ ਬਣ ਜਾਂਦੀ ਹੈ, ਬੰਦ ਬੰਦ ਕੱਟਿਆ ਜਾਵੇ, ਕਿਤੇ ਸ਼ੋਕ ਨਹੀਂ ਹੁੰਦਾ, ਕਿਤੇ ਗਮੀ ਨਹੀਂ ਹੁੰਦੀ, ਕਿਤੇ ਬਾਬੇ ਮਨੀ ਸਿੰਘ ਦੇ ਸੱਤ ਪੋਤਰੇ ਸ਼ਹੀਦ ਹੋ ਜਾਣ, 10 ਪੁੱਤ ਸ਼ਹੀਦ ਹੋ ਜਾਣ, ਕਿਤੇ ਸ਼ੋਕ ਨਹੀਂ ਹੁੰਦਾ। ਤੈਨੂੰ ਨਮਸਕਾਰ ਹੈ, ਤੇਰੀ ਹੇ ਪ੍ਰਮਾਤਮਾ ਇਹ ਅਵਸਥਾ ਹੈ। ਅੱਗੇ ਫੁਰਮਾਉਂਦੇ ਨੇ ਨਮਸਤੰ ਨਿਰਧਾਤੇ ਨਮਸਤੰ ਅਥਾਪੇ ਨਮਸਤੰ ਤ੍ਰਮਾਨੇ ਨਮਸਤੰ ਨਿਧਾਨੇ ਨਮਸਤੰ ਨਿਰਤਾਪੇ। ਸਾਹਿਬ ਕਹਿੰਦੇ ਨੇ ਤਿੰਨਾਂ ਤਾਪਾਂ ਤੋਂ ਨਿਰ ਰਹਿਤ ਹੈ, ਜਾਂ ਇਉਂ ਸਮਝ ਲਓ ਤੈਨੂੰ ਤਪਾ, ਸੂਰਜ ਚੰਦਰਮਾ ਤਪਾ ਨਹੀਂ ਸਕਦੇ। ਤਪਾ ਬੁਖਾਰ ਫਾਰਸੀ ਦਾ ਸ਼ਬਦ ਹੈ, ਹਮਾ ਗਿਬ, ਤੂੰ ਤਪਦਾ ਨਹੀਂ, ਤੈਨੂੰ ਤਪਾਇਆ ਨਹੀਂ ਜਾ ਸਕਦਾ, ਕਿਉਂਕਿ ਤੇਰੇ ਵਿੱਚ ਈਰਖਾ ਦਾ ਅੰਸ਼ ਹੈ ਨਹੀਂ। ਸਾਡਾ ਤੇ ਗੁਆਂਢੀ ਕਿਤੇ ਮਹਿੰਗੀ ਕਾਰ ਲੈ ਆਵੇ ਤੇ ਸਾਡੇ ਅੱਗਿਓਂ ਕਿਤੇ ਦੋ ਵਾਰ ਲੰਘ ਜੇ ਤੇ ਅੱਗ ਲੱਗ ਉੱਠਦੀ ਹੈ, ਈਰਖਾ ਹੀ ਇੰਨੀ ਹੈ। ਚੰਗੇ ਕੱਪੜੇ ਕੋਈ ਪਾ, ਮੈਂ ਤੇ ਹੈਰਾਨ ਰਹਿ ਜਾਣਾ ਵੀ ਕਈ ਬੀਬੀਆਂ ਵਿਆਹ ਹੀ ਛੱਡ ਦਿੰਦੀਆਂ ਵੀ ਆਹ ਸੂਟ ਤੇ ਮੈਂ ਪਾਉਣਾ ਸੀ, ਇਹਨੇ ਕਿੱਥੋਂ ਪਾ ਲਿਆ, ਆਹ ਪੈਂਟ ਕੋਟ ਤੇ ਮੈਂ ਪਾਉਣਾ ਸੀ, ਇਹਨੇ ਕਿੱਥੋਂ ਸਵਾ ਲਿਆ, ਹੁਣ ਨਵਾਂ ਸਵਾਵਾਂਗੇ। ਈਰਖਾ ਦੀ ਅੱਗ ਹੈ ਬੰਦੇ ਵਿੱਚ ਤੇ ਤਾਂ ਤਪਦਾ। ਤੂੰ ਕੀ ਲੈਣਾ ਗਵਾਂਢੀ ਕੋਲੋਂ, ਕੀ ਲੈਣਾ ਚੰਗੇ ਮਾੜੇ ਕੱਪੜਿਆਂ ਕੋਲੋਂ, ਚੰਗੇ ਨੇ ਮੰਦੇ ਨੇ ਔਕਾਤ ਤੇ ਮੁੱਠੀ ਪਰ ਫੁੱਲਾਂ ਦੀ ਹੈ ਸਭ ਦੀ। ਦਾਤਾ ਤੂੰ ਈਰਖਾ ਨਹੀਂ ਕਰਦਾ, ਤੂੰ ਤਪਦਾ ਨਹੀਂ, ਤੇ ਤੇਰੇ ਜਿਹੜੇ ਸੇਵਕ ਨੇ ਉਹ ਵੀ ਨਿਰਤਾਪੇ ਨੇ, ਉਹ ਵੀ ਕਿਸੇ ਪੱਖੋਂ ਤਪਦੇ ਨਹੀਂ। ਮਹਾਰਾਜ ਕਹਿੰਦੇ ਨੇ ਤੈਨੂੰ ਸੰਤਾਪ ਨਹੀਂ, ਤੈਨੂੰ ਕਲੇਸ਼ ਨਹੀਂ, ਤੈਨੂੰ ਫਿਕਰ ਨਹੀਂ, ਤੇ ਜਿਹੜੇ ਤੇਰੇ ਚਰਨੀ ਲੱਗ ਗਏ ਨਿਰਤਾਪੇ, ਉਹਨਾਂ ਦਾ ਵੀ ਤਾਪ ਤੂੰ ਕੱਟ ਲੈਂਦਾ ਹੈ। ਲੱਗ ਜਾਓ ਗੁਰੂ ਹਰਿਕ੍ਰਿਸ਼ਨ ਦੇ ਚਰਨੀ, ਫਿਰ ਤੇਈਆ ਤਾਪ ਵੀ ਉਡਾ ਕੇ ਰੱਖ ਦਿੰਦਾ ਹੈ, ਈਰਖਾ ਦੇ ਤਾਪ ਉਡਾ ਦਿੰਦਾ ਹੈ। ਨਮਸਤੰ ਅਤਾਪੇ, ਤੈਨੂੰ ਥਾਪਿਆ ਨਹੀਂ ਜਾ ਸਕਦਾ। ਅਸੀਂ ਵੋਟਾਂ ਪਾ ਕੇ ਕਿਸੇ ਲੀਡਰ ਨੂੰ ਥਾਪਦੇ ਹਾਂ, ਪ੍ਰਧਾਨ ਨੂੰ ਥਾਪਦੇ ਹਾਂ, ਤੈਨੂੰ ਕੋਈ ਥਾਪ ਨਹੀਂ ਸਕਦਾ, ਤੂੰ ਅਥਾਪ ਹੈ, ਖੁਦ ਹੀ ਥਾਪਿਆ ਹੋਇਆ ਹੈ। ਤੇਰੀ ਤਾਕਤ ਤੇਰੇ ਲੱਗੇ ਹੋਏ ਮੋਢੇ ਦੇ ਸਟਾਰ ਕੋਈ ਲਾ ਨਹੀਂ ਸਕਦਾ। ਤੂੰ ਸਦਾ ਤਖਤ ਤੇ ਥਾਪਿਆ ਹੈ। ਨਮਸਤੰ ਤ੍ਰਿਮਾਨੇ, ਨਮਸਤੰ ਨਿਧਾਨੇ। ਤ੍ਰਿਮਾਨ ਤਿੰਨਾਂ ਲੋਕਾਂ ਤੇ ਵਸਣ ਵਾਲੇ ਦੇਵਤੇ, ਧਿਆਨ ਦਿਓ ਤਿੰਨਾਂ ਲੋਕਾਂ ਦੇ ਮਾਲਕ ਕੌਣ ਮੰਨੀਦੇ ਨੇ? ਬ੍ਰਹਮਾ ਵਿਸ਼ਨੂੰ ਸ਼ਿਵਜੀ। ਤ੍ਰਿਮਾਨੇ ਇਹ ਤਿੰਨੇ ਹੀ ਅਕਾਲ ਪੁਰਖ ਪਰਮਾਤਮਾ ਮਾਨੇ ਤੈਨੂੰ ਮੰਨਦੇ ਨੇ, ਇਹ ਵੀ ਤੇਰੇ ਹੁਕਮ ਦੇ ਬੱਝੇ ਹੋਏ ਨੇ, ਤੇਰੇ ਸੇਵਾਦਾਰ ਨੇ। ਤ੍ਰਿਮਾਨੇ ਤਿੰਨਾਂ ਲੋਕਾਂ ਦਾ ਮਾਣ ਹੈ ਤੂੰ, ਤਿੰਨਾਂ ਲੋਕਾਂ ਵਿੱਚ ਜਪਿਆ ਜਾਂਦਾ ਹੈ ਤੂੰ ਸਾਹਿਬ। ਤਿੰਨਾਂ ਲੋਕਾਂ ਦਾ ਮਾਣ ਖਵਾਉਣ ਵਾਲੇ ਇਹ ਤਿੰਨੇ ਦੇਵਤੇ ਤੇਰੇ ਚਰਨਾਂ ਵਿੱਚ ਬਹਿ ਕੇ ਤੇਰੀ ਆਰਤੀ, ਤੇਰੀ ਪੂਜਾ, ਤੇਰੀ ਜੈ ਜੈਕਾਰ ਕਰਦੇ ਨੇ। ਫਿਰ ਕਿਤੇ ਜਾ ਕੇ ਤਰਸ ਖਾ ਕੇ ਇਹਨਾਂ ਨੂੰ ਤਾਕਤਾਂ ਬਖਸ਼ਦਾ ਹੈ। ਨਮਸਤੰ ਨਿਧਾਨੇ, ਜੋ ਅੰਨ ਕੀ ਨਿਧੀ ਕਾ ਘਰ ਹੋ, ਜਿਹਦੇ ਦਰ ਦੇ ਉੱਤੋਂ ਅੰਨ ਮਿਲਦਾ ਹੈ, ਅੰਨ ਦਾ ਜੋ ਖਜ਼ਾਨਾ ਹੈ ਨਿਧਾਨ, ਨਿਧੀਆਂ ਦਾ ਜੋ ਘਰ ਹੈ, ਕਰਾ ਮਾਤਾ ਦਾ ਜੋ ਘਰ ਹੈ, ਤੈਨੂੰ ਨਮਸਕਾਰ ਹੈ ਦਾਤਾ। ਫੁਰਮਾਉਂਦੇ ਨੇ ਨਮਸਤੰ ਅਗਾਹੇ, ਨਮਸਤੰ ਅਬਾਹੇ, ਨਮਸਤੰ ਤ੍ਰਿਭਰਗੇ, ਨਮਸਤੰ ਅਸਰਗੇ। ਗਾਹਾ, ਗਾਹ ਦਾ ਮਤਲਬ ਹੁੰਦਾ ਨਸ਼ਟ ਕਰਨਾ, ਗਾਹ ਦਾ ਮਤਲਬ ਹੁੰਦਾ ਤੋੜਨਾ। ਪਰਮਾਤਮਾ ਤੂੰ ਅਗਾਹ, ਤੈਨੂੰ ਤੋੜਿਆ ਨਹੀਂ ਜਾ ਸਕਦਾ। ਅਗਾਹ ਦਾ ਮਤਲਬ ਹੁੰਦਾ ਮਨ ਬੁੱਧੀ ਤੋਂ ਪਰੇ, ਤੈਨੂੰ ਗਮਿਆ ਨਹੀਂ ਜਾ ਸਕਦਾ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਗੰਭੀਰ ਹੈ, ਗ੍ਰਹਿਣ ਕਰਨ ਤੋਂ ਰਹਿਤ ਹੈ, ਦਬਾਉਣ ਤੋਂ ਰਹਿਤ ਹੈ, ਮਨ ਬੁੱਧ ਦੀ ਬਿਰਤੀ ਦੇ ਵਿੱਚ ਨਹੀਂ ਆਉਣ ਵਾਲਾ। ਨਮਸਤੰ ਅਬਾਹੇ, ਹੇ ਪ੍ਰਭੂ ਪਰਮਾਤਮਾ ਬਾਹ ਅਸਵਾਰੀ, ਤੈਨੂੰ ਅਸਵਾਰੀ ਦੀ ਲੋੜ ਨਹੀਂ ਪੈਂਦੀ। ਇਹ ਜ਼ਰੂਰੀ ਨਹੀਂ ਜਿਵੇਂ ਕਹਿ ਦਿੰਦੇ ਨਾ ਜੀ, ਭਗਵਾਨ ਨੂੰ ਤੇ ਗਰੂੜੀ ਪਸੰਦ ਹੈ, ਕਹਿੰਦੇ ਤੇਰੇ ਲਈ ਤੇ ਸਾਰੇ ਹੀ ਚੰਗੇ ਨੇ, ਤੂੰ ਤੇ ਜਿਹਦੇ ਤੇ ਜਾਵੇਂ ਅਸਵਾਰ ਹੋ ਜਾਵੇਂ, ਬਾਕੀ ਅਸਵਾਰੀ ਦੀ ਲੋੜ ਨਹੀਂ ਪੈਂਦੀ, ਮਨ ਭਾਵੇ ਤੇ ਕਰ ਲੈਂਦਾ। ਗੁਰੂ ਨਾਨਕ ਨੇ ਜਿੰਨਾ ਪੈਂਡਾ ਕੀਤਾ ਕੋਈ ਅਸਵਾਰੀ ਕੀਤੀ ਹੈ? ਤੇ ਭਾਵੇਂ ਤੇਰੀ ਲੱਖ ਵਰੇ ਉਮਰ ਹੋਵੇ, ਜਾਂ ਪੈਦਲ ਚੱਲ ਕੇ ਇੰਨਾ ਪੈਂਡਾ ਕਰਕੇ ਵਿਖਾ ਦੇ, ਖਸਮ ਤੇ ਅੱਖਾਂ ਮੀਟੇ ਉੱਥੇ ਹੀ ਚਲੇ ਜਾਂਦਾ ਹੈ। ਕਈ ਤਰਕਵਾਦੀ ਆਖਣਗੇ ਜੀ ਬੱਲੇ 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 ਬੜਾ ਪੈਂਡਾ ਕੀਤਾ ਗੁਰੂ ਨਾਨਕ ਨੇ, ਇਹਦਾ ਇਰਾਦਾ ਵੀ ਸਾਡੇ ਵਾਂਗੂ ਹੀ ਟਿਕਟਾਂ ਲੈ ਕੇ ਜਹਾਜ਼ ਤੇ ਚੜ੍ਹਦਾ ਰਿਹਾ, ਗੁਰੂ ਨਾਨਕ ਦੇ ਪੈਂਡੇ ਕਰਵਾਉਣ ਵਾਲਾ ਹੈ। ਅੱਖਾਂ ਮੀਟ ਦਸਤਗੀਰ ਦੇ ਕਾਕੇ ਨੂੰ ਕਹਿੰਦੇ, ਲੱਖਾਂ ਪਾਤਾਲ ਆਕਾਸ਼ ਵਿਖਾਉਣ ਵਾਲਾ ਹੈ, ਤੈਨੂੰ ਚਾਹਵੇਂ ਤੇ ਅਸਵਾਰੀ ਦੀ ਲੋੜ ਨਹੀਂ ਪੈਂਦੀ। ਕਹਿੰਦੇ ਨੇ ਨਮਸਕਾਰ ਹੈ ਸਥਿਤ ਰੂਪ ਪਰਮਾਤਮਾ, ਅਵਾਹੇ ਸਾਰੇ ਤੇਰਾ ਵਾਹਨ ਵਾਹਨ ਤੈਨੂੰ ਯਾਦ ਕਰਦੇ ਨੇ, ਤੂੰ ਕਿਸੇ ਨੂੰ ਯਾਦ ਨਹੀਂ ਕਰਦਾ, ਕਿਸੇ ਦੀ ਪੂਜਾ ਤੈਨੂੰ ਕਰਨੀ ਨਹੀਂ ਪੈਂਦੀ। ਨਮਸਤੰ ਤ੍ਰਿਵਰਗੇ, पुत्र वर्ग तीन गुण। महाराज कहिंदे ने देव दानव मनुख, देवते कहिंदे असी महान, रावण कहिंदा राक्षस कहिंदे असी महान, इसे प्रकार दे नाल मनुख कहिंदा मेरे नालों महान ही कोई नहीं। कहिंदे तिन्ने ही झूठे ने, तिन्ना दा खसम तू है, तिन्ना चो महान तू है। हे परमात्मा तू त्रिवर्ग है, तिन्ना वर्गा तिन्ना रुतमिया रजो तमो सतो तो उत्ते बैठा तुरिया पद है। नमस्तंग असरगे सर सर्ग संसार, तैनू नमस्कार है, तू संसार तो परे है, संसार दी किरिया तो रहत है, संसार तो जिहड़े रहत हुंदे ने ओ मुक्त हुंदे ने, मुक्त जोत है तेरी। नमस्तं प्रभोगे नमस्तं सोजोगे नमस्तं अरंगे नमस्तं अपंगे। भोगना भोग, सानू बड़े भोगां दा चस्का है, साडी जबान नू बड़े पदार्थां दा चस्का है, सानू महल माड़ियां भोगण दा चस्का है, सानू तख्त भोगण दा चस्का है, बगाने तन भोगण दा सानू चस्का पिया आ। प्रभोगे हे परमात्मा तू सारियां रसां कसां तो रहत है, तू भोगां तो रहत है। प्रभो पदछेद कर लो, गे वखरा कर लो। प्रभो दा मतलब है प्रभु, ते गे दा मतलब है फ्यूचर, आउन वाला समा। तू अज भी मौजूद है ते गे आउन वाले समय विच भी रवेंगा। नमस्तं सोजोगे, सुजोग भली प्रकार दे नाल तेरे वर्गा जोग सियाणा सूझवान कोई नहीं। अर्थ आउंदे होण ना, ते जाप साहब पढ़ो ते आश्चर्य दे रंग विच एक वार नहीं रोज ही डुब जाया करोंगे। इन्ने गुण बयान करने ये किसी दुनियावी कवि दे वस दी गल नहीं। वेखो लखां वरे सैकड़े वरे जिन्हां दे नेड़े रहिए, हुण आपां मां पिता कोल रहिंदे आ, उन्हां दे गुण गायन करिए ते पांच सत गुण गायन करी दे ने थक जाईदा, बहुत इहनां दे पता ही नहीं, वागशाली शब्द ही नहीं बौड़ दे। अपने पिता दे अपने निर्गुण दे इन्ने क गुण बयान कर रहा, पता नहीं किन्ने लखां वरे कोल रहा होवेगा। वो कहिंदे ने ना पंडराज जहे जोग कमावा, कहिंदे जदों दे पांडव बैठे ने मुकुंड ते मैं दुष्ट दमन दे रूप विच उदों दा बैठा हां, ते उदों तो लैके वेखो गुरु तेग बहादुर साहब दे घर मैं आया। तात मात मुर अलख राधा, किन्नी बंदगी हो गई, लखां वरे कोल रहा मैं बापू दे, इन्ने वरे कोल रहे ने तां ही इन्ने गुण लिखे ने, होर नहीं दुनिया ते पैगंबर कोई लिख सकिया, क्योंकि उदा ओ रूप ने अपने गुणा बारे आप जानदे ने। नमस्तं अरंगे, अरंग तेरा रंग कोई नहीं, ते दूजा अर्थ सुनियो, रंग दा मतलब हुंदा प्रेम। महाराज तेरी जिहड़ी हस्ती है सारिआं नाल प्रेम करन वाली है, ते प्रेम जाल विच फसदा भी नहीं, क्योंकि जिहड़ा प्रेम विच फस जांदा है, जिस वस्तु नाल प्रेम होवे जदों ओ विछड़दी है इहनूं दुख जरूर होवेगा। कहिंदे प्रेम दा बज्जा है पर प्रेम विच फसदा नहीं तू। अरंग है नमस्तं अपंगे, तैनू नमस्कार है। भंग दा मतलब हुंदा हार होनी, तैनू कोई हरा नहीं सकदा। भंग दा मतलब हुंदा विंगे कर देना, तैनू कोई तोड़ मरोड़ नहीं सकदा। भंग दा मतलब हुंदा डर, तैनू कोई डरा नहीं सकदा। भंग दा मतलब हुंदा विघन, तू जेड़ा कार्य सिद्ध करना चाहे है कोई जेड़ा तेरे दरम्यान विघन पैदा कर दे, है किसे दी ताकत तेरे कार्य विच विघन पैदा कर दे। महाराज भंग दा मतलब हुंदा भांग, नशा, तू नशे तो रहत है, तू नशे नहीं करदा, ते ना तू नशे करन दी हदायत ही दिना। अगे फरमाउंदे ने नमस्तं अगम्मे नमस्तस्तरम्मे नमस्तं जलासुरे नमस्तं निरासुरे। अगम अचल, तू चलदा नहीं। पहाड़ नूं भी गम कहिंदे ने, पहाड़ अचल जू हुंदा है, पहाड़ टिकिया रहिंदा। जिवें किसे पहाड़ नूं चलाए मान नहीं कीता जा सकदा, तू अचल है। अगम जिहदे तक मन पहुंच ना सके, जिहदा अंत मन लै ना सके, अचिंत्य चिंतन विच ना आवे। वेदांत दे बड़े बड़े ये महंगे अर्थ ने। अगम औखे नूं, कवि संतोख सिंह ने आख्या औखा। औखे तो मतलब है जिहदा भेद ही नहीं समझ लगा भी चाहुंदा की है, करदा की है, क्यों दुख दिंदा क्यों सुख दिंदा, समझ ही नहीं लगदी जिहदी। अगम ओ मंजिल जिथे पहुंचना बड़ा औखा है। नमस्तस्त रम्मे, रम मनोहर सुंदर, हे परमात्मा तू बड़ा सुंदर है। नमस्तस्त कथा पढ़ना है, मतलब एदा भी नमस्कार है। अस्त दा मतलब हुंदा है नमस्त, नमो दा मतलब नमस्कार। तैनू नमस्कार है क्योंकि तू सोहना बड़ा है, तू सुंदर बड़ा है, तू मिठा बड़ा है। अपने प्यारियां नू कंडियां ते भी मिठास बख्शन वाला है। नमस्तं जलासुरे नमस्तं निरासुरे, हे प्रभु जल भी तेरे आसरे है। आपां कह दिंदे आं ना भी सारिआं नूं पवन गुरु पाणी पिता, पिता क्यों है, कसम क्यों है, जे ना मिले ते मौत आउंदी है, पौण ना मिले बहुत आउंदी है। कहिंदे ने भावें सारिआं दा आसरा पाणी है, निरासरे पर पाणी जलासरे तेरे ही आसरे रहिंदा है। जिदन तेरी नजर पुठी हो जावे बड़े बड़े समुंदर सुका के रख दिना है, जिदन तेरी नजर सीधी हो जावे रेगिस्तान विच समुंदर पैदा कर दिना। परमात्मा सारा जल तेरे आसरे है। अगे साहिब सच्चे पातशाह फुरमान करदे ने, कहिंदे देख काम क्रोध करके जल रहे लोक, जलासरे जल रहे लोक, काम क्रोध दी अग विच सड़ रहे लोकां लई तू आसरा है। उन्हां दा भी तू आसरा बन के जल वर्गे ठंडे कर दिना है। नमस्तं निरासुरे, तैनू किसे दे आसरे दी लोड़ नहीं। आपां सवाल करांगे भी सारिआं दा आसरा ओह है, कोई भी महल है, गुरधाम है, मंदिर है, मस्जिद है, पिलरां दे बल ते बिल्डिंग खलोती है, वह किहदे बल ते खलोता, कहिंदे नहीं उन्हूं आसरे दी लोड़ नहीं, उन्हूं किसे थम दी लोड़ नहीं। महाराज कहिंदे ने तैनू नमस्कार तां है भी सारियां ताकतां नूं कोई आसरा चाहिदा है। बड़े बड़े राजियां नूं सेना दा आसरा है, तैनू खुदा किसे भी वस्तु दा आसरा नहीं। नमस्तं अजाते नमस्तं अपाते नमस्तं अमजबे नमस्तस्त अजबे, हे कलगीधर परमात्मा, हे गुरु नानक, हे गुरु अर्जन, तैनू नमस्कार इसलिए है तू जात पात दे बंधन तोड़े ने, तू जातां तों कढ़दा है। असी ते भावें फिर उठी खुबे हुए हैं पर महाराज ने सारिआं नूं इक्के बाटे विच अमृत छकाया। बाई धारीए कहिंदे असीं नहीं छकना, सानूं बाटा वखरा दे। भीम चंद कहिंदा छक लवांगे पर बाटा वखरा दे। ते कलगीधर कहिंदे राजा रब दी दरगाह तों सारे इक्के ही गर्भ दी पैदाइश ने, तैनूं बाटा वखरा क्यों दईए। ते जां भीम चंदा रस्ते ही वखरे पैदा हो जांदा, तैनू बाटा वखरा क्यों दईए। तू जातां पातां नू तोड़न वाला, चूर चूर करन वाला, तेरी अपनी भी जात कोई नहीं। कोई आखे भी ब्राह्मण च है, कोई आखे तू क्षत्री है, शूद्र है, वैश है, कहिंदे नहीं अजाते तेरी जात कोई नहीं। नमस्तं अपाते, अपात पतन, पतन का मतलब यह है भी वेखो किसे समय कोई राजा बनिया, किसे समय तुहाडे कोल चार पैसे आए, चढ़ाई हो गई ते पता ही कोई नहीं तख्त कदों खुस गया किदन डिग पए, कहिंदे ना ते तेरी कोई चढ़ाई है ना तैनू कोई डेग ही सकदा, तेरी ताकत दा पतन नहीं हुंदा, तेरी ताकत नू खोया नहीं जा सकदा। पतन दा दूजा मतलब है पक्षपात, तू पक्षपात नहीं करदा, तू ते घोड़िया दी लिद ढोण वालिया नू ही छाती नाल लाया है, तू बाबे गुरदास वर्गे ज्ञानिया साफ सुथरे जीवन वालिया नू ही छाती ओहो नसीब कराई है, तू महाराज पक्षपात नहीं करदा। जदों तू काल बन के आना है की कहिंदे ने राजा प्रजा समकर मारे ऐसो काल, बडानी रे एक डांग नाल राजे अगे ला लैंदा उसे नाल ही गरीब अगे ला लैंदा, ना गरीब दे तरले ते ही भेजदा है, ना राजे दे अगों डरदा है, ना राजे दे हुक्म तो ताकत तो डांग तो डरदा। तू अपात है, सारिया नू एक समान समझदा, सारिया ना इको जिहा बिहेव करदा। नमस्तं अमजबे, अम दा मतलब है रोग, संस्कृत विच अम दा मतलब है रोग। हे परमात्मा तू सब धर्मां तो असंग है ते अरोगी है, तैनू रोग नहीं लगदा। कई आखणगे जी गुरु हरकृष्ण साहब नू ताप चढ़ गया, वो कमलिया जेड़ा सारी दिल्ली दे ताप कट सकदा है उनू ताप की मारेगा। ये ते मर्यादा है प्रिंसीपल दे स्कूल दी, गुरु के स्कूल दी भी अटेंडेंस पूरी लगती है, हाजरी पूरी लगती है, जिन्या दी मौत ताप नाल लिखी है उन्हां नू पूरे उत्ते होना ही पैना, गिनती मिनती पूरी करनी हुंदी है। पर ओ त्रिकाल लखां दे बराबर दी कली हस्ती सी, लखां नू बचा के कहिंदा मैं कला ही हाजरी भर आउणा है, उन्हूं कौन मार सकता है। महाराज कहिंदे ने कलगी धर दी नदर है, हे परमात्मा तू अमजब, जिथे मजब तो जात तो रहत है, धर्मां तो असंग है, तेरी ए ताकत है, तेरी ए पहुंच है, तैनू कोई मार नहीं सकता, तेरे अगे नमस्कार है, तैनू कोई रोग नहीं। नमस्तस्त अजबे, अजब कहिंदे ने हैरानी नू, कहिंदे मैं जदों तेरे सारे गुण लिखण लगा ना, जिमें जिमें मैं गुण लिखदा जा रहा तिवें तिवें हैरानी हो रही है भी वड्डे तो वड्डा पैगंबर ये गुण नहीं रखदा, कोई ना कोई औगण ते रह जांदा है, कोई ना कोई पकड़ रह जांदी है, पर तेरे विच परमात्मा कोई मैनू औगण नहीं लभिया, गुणी गुण ने तू हैरानी जनक पुतला है, आश्चर्य रूप है तेरा। कहिंदे ने अदेसं अदेसे, नमस्तं अपेसे, नमस्तं निर्धामे, नमस्तं निर्भामे, अदेसं अदेसे। ये गल फिर उथे आ जांदी, तुसीं कहना भी इन्हां दा बड़ा नां लिया है, सारी दुनिया ते तीन ताकतां मनियां सी शिवजी ब्रह्मा विष्णु, ये आदेश करदे सी सारिआं नूं ते कहिंदे सिखो तुहानूं नहीं पता इन्हां दे उत्ते एक अकाल पुरख बैठा है, वो की करदा आदेशं आदेसे, इन्हां नूं भी आदेश करदा है, सारिआं नूं आदेश देण वालिआं दे सिर ते भी उहदी डांग कायम है, आदेश करन वाला है। आदेश दा मतलब है देसां तों रहत, देश आदेश, हुक्म सारिआं ते चलदा पर किसी भी देश दा ओ वासी नहीं, मेरी उन्हूं नमस्कार है। नमस्तं अपेसे एक होर मतलब समझियो भी जेड़ा इन्हां तिन्हां नूं हुक्म करदा फिर सीधा उहदे हुक्म दे अधीन आ जा, छड्ड किसी दा हुक्म मनना, केवल फिर अकाल पुरख गुरु नानक गुरु ग्रंथ दे हुक्म विच आउणा कर, फिर होवेगा कि अदेसं अदेसे सारे तैनू नमस्कारां करनगे, सारे तेरे अगे झुक जाणगे। दास ए जिक्र वार वार करदा हुंदा भी बंदा चम अगे नहीं झुकदा, ਇਹ ਨਾ ਕੋਈ ਸਾਧੂ ਆਖੇ ਵੀ ਮੇਰਾ ਚੋਲਾ ਬੜਾ ਮਹਿੰਗਾ, ਗੱਡੀ ਬੜੀ ਤਕੜੀ ਹੈ, ਡੇਰਾ ਬੜਾ ਵੱਡਾ। ਸਾਧੂ ਜੀ ਚੰਮ ਤੇ ਤੁਹਾਡਾ, ਸਾਡੇ ਵਰਗਾ ਤੁਹਾਡੇ ਜੇ ਨਾਨਕ ਵਸਿਆ ਹੋਇਆ, ਗੁਰੂ ਨਾਨਕ ਸਮਾਇਆ ਹੋਇਆ। ਇਸ ਕਰਕੇ ਤੁਹਾਨੂੰ ਆਦੇਸ਼ ਹੈ, ਆਦੇਸ਼ ਹੈ, ਤੁਹਾਨੂੰ ਨਮਸਕਾਰ ਹੈ, ਤੁਹਾਡੇ ਅੱਗੇ ਝੁਕਣਾ ਪੈਂਦਾ, ਕਿਉਂਕਿ ਬਾਬੇ ਨਾਨਕ ਦਾ ਰੂਪ ਹੁੰਦੇ ਜਾਂਦੇ ਜੇ। ਗੰਗਾ ਗੰਗਾ ਨਹੀਂ ਰਹੀ, ਸਮੁੰਦਰ ਹੋ ਜਾਂਦੀ ਹੈ, ਅਭੇਦ ਹੋ ਜਾਂਦੀ ਹੈ। ਆਦੇਸ਼ ਹੈ ਉਹਨਾਂ ਸੱਤ ਪੁਰਸ਼ਾਂ ਨੂੰ ਜਿਹੜੇ ਸਦਾ ਗੁਰੂ ਨਾਨਕ ਦੇ ਚਰਨਾਂ ਚ ਅੰਮ੍ਰਿਤ ਵੇਲੇ ਆਦੇਸ਼ ਕਰਦੇ ਨੇ, ਝੁਕਦੇ ਨੇ। ਇਹਦੇ ਵਿਸਮਾਦ ਬਾਣੀ ਹੈ, ਯਤਨ ਤੇ ਹੁੰਦਾ ਵੀ ਇੱਕ ਇੱਕ ਅਰਥ ਕਰਕੇ ਵਧਦੇ ਜਾਈਏ, ਪਰ ਇਹਦੇ ਅਰਥ ਹੀ ਇੰਨੇ ਨੇ, ਅੱਗੇ ਵਧਿਆ ਨਹੀਂ ਜਾਂਦਾ। ਅੱਗੇ ਫੁਰਮਾਨ ਕਰਦੇ ਨੇ, ਨਮਸਤੰ ਅਭੇਸੇ, ਅਭੇਸ ਦਾ ਮਤਲਬ ਹੈ ਭੇਖ। ਤੁਸੀਂ ਕੱਲ ਸੁਣਿਆ ਵੀ ਭੇਖ ਤੋਂ ਰਹਿਤ ਹੈ, ਅਭੇਸ ਦਾ ਦੂਜਾ ਮਤਲਬ ਸਰਵਣ ਕਰੋ, ਭੈ ਭੇ, ਐੜਾ ਤੇ ਸੱਸਾ ਵੱਖ ਕਰ ਦੋ, ਭੇ ਭੈ ਤੂੰ ਪਰਮਾਤਮਾ, ਭੈ ਤੋਂ ਰਹਿਤ ਹੈ, ਨਮਸਤੰ ਨਿਰਧਾਮੇ। ਧਾਮ ਕਹਿੰਦੇ ਨੇ ਘਰ ਨੂੰ, ਤੇਰਾ ਧਾਮ ਕੋਈ ਨਹੀਂ, ਤੇਰਾ ਘਰ ਕੋਈ ਨਹੀਂ। ਨਮਸਤੰ ਨਿਰਭਾਮੇ, ਬਾਮ ਕਹਿੰਦੇ ਨੇ ਇਸਤਰੀ ਨੂੰ। ਹੇ ਪ੍ਰਭੂ, ਸਾਰੀ ਦੁਨੀਆ ਨੂੰ ਇਸਤਰੀ ਦੀ ਕੁੱਖ ਚਾਹੀਦੀ ਹੈ ਪੈਦਾ ਹੋਣ ਲਈ। ਜਿੰਨੀਆਂ ਵੀ ਜੂਨਾਂ ਨੇ ਇਸਤਰੀ ਲਿੰਗ ਤੋਂ ਪੈਦਾ ਹੁੰਦੀਆਂ ਨੇ, ਭਾਵੇਂ ਪਸ਼ੂ ਨੇ, ਭਾਵੇਂ ਪੰਛੀ ਨੇ, ਭਾਵੇਂ ਮਨੁੱਖ ਨੇ, ਪਰ ਪਰਮਾਤਮਾ ਤੈਨੂੰ ਬਾਮ ਇਸਤਰੀ ਦੀ ਲੋੜ ਨਹੀਂ ਪੈਦਾ ਹੋਣ ਲਈ। ਤੂੰ ਤੇ ਪ੍ਰਗਟ ਹੋ ਸਕਦਾ, ਤੇਰਾ ਤੇ ਅਵਤਾਰ ਹੁੰਦਾ, ਤੇਰਾ ਤੇ ਪ੍ਰਕਾਸ਼ ਹੁੰਦਾ। ਜਿਹੜੇ ਕਹਿੰਦੇ ਨੇ ਨਾ ਵੀ ਮਾਤਾ ਗੁਜਰੀ ਦੀ ਕੁੱਖ ਤੋਂ ਅਵਤਾਰ ਲਿਆ ਕਲਗੀਧਰ ਨੇ, ਨਾ ਕੁੱਖ ਵਿੱਚ ਤੇ ਇੱਕ ਮਾਸ ਦਾ ਟੁਕੜਾ ਹੈ, ਤੇ ਜਦੋਂ ਪ੍ਰਗਟ ਹੋਣ ਲੱਗਾ ਬੱਚਾ, ਫਿਰ ਅਕਾਲ ਸਾਰੀ ਜੋਤ ਪ੍ਰਵੇਸ਼ ਕਰਦਾ। ਪੈਗੰਬਰ ਸੰਤ ਇਹ ਜਿਹੜੀਆਂ ਰੂਹਾਂ ਤਾਕਤਾਂ ਨੇ, ਇਹ ਜਿਹੜੇ ਅਵਤਾਰ ਨੇ, ਇਹ ਕੁੱਖ ਵਿੱਚ ਨਹੀਂ ਆਉਂਦੇ, ਪੈਦਾਇਸ਼ ਹੋਣ ਸਮੇਂ ਆਪਣੀ ਅਕਾਲ ਸਾਰੀ ਤਾਕਤ ਪ੍ਰਵੇਸ਼ ਕਰਾ ਦਿੰਦਾ ਹੈ। ਇਸ ਕਰਕੇ ਉਹਨਾਂ ਲਈ ਆਪਾਂ ਇਹ ਨਹੀਂ ਵਰਤਦੇ ਵੀ ਜਨਮ ਹੋਇਆ, ਆਪਾਂ ਵਰਤਦੇ ਹਾਂ ਜੀ ਤੁਹਾਡਾ ਪ੍ਰਕਾਸ਼ ਹੋਇਆ। ਸਾਹਿਬ ਸੱਚੇ ਪਾਤਸ਼ਾਹ ਤੁਸੀਂ ਨਿਰਬਾਮ ਹੋ, ਇਸਤਰੀ ਤੋਂ ਰਹਿਤ ਹੋ, ਤੇ ਬਾਮ ਮਾਇਆ ਨੂੰ ਕਹਿੰਦੇ ਨੇ, ਪੈਸੇ ਨੂੰ ਕਹਿੰਦੇ ਨੇ। ਤੁਸੀਂ ਬਹੁਤਾ ਮਾਇਆ ਤੇ ਨਹੀਂ ਰੀਝਦੇ, ਤੁਹਾਨੂੰ ਮਾਇਆ ਦੀ ਲੋੜ ਵੀ ਨਹੀਂ ਪੈਂਦੀ, ਤੁਸੀਂ ਮਾਇਆ ਦੇ ਪ੍ਰਭਾਵ ਤੋਂ ਬਚੇ ਹੋਏ ਜੇ। ਮਾਇਆ ਹਰ ਤਾਕਤ ਨੂੰ ਖਰੀਦਦੀ ਹੈ, ਪਰ ਤੇਰੀ ਬਣਾਈ ਹੈ, ਤੇਰੀ ਪ੍ਰਸਤੁਤ ਕੀਤੀ ਹੋਈ ਹੈ, ਤੇਰੇ ਹੁਕਮ ਵਿੱਚ ਚੱਲਦੀ ਹੈ। ਤੂੰ ਮਾਇਆ ਤੋਂ ਇਸਤਰੀ ਤੋਂ ਪਰੇ ਹੈ, ਦੂਸਰਾ ਤੂੰ ਇਸਤਰੀ ਮੋਹ ਪ੍ਰੇਮ ਜਾਲ ਵਿੱਚ ਨਹੀਂ ਵੱਜਦਾ। ਬੜੇ ਬੜੇ ਵੱਜ ਜਾਂਦੇ ਨੇ, ਬੜੇ ਬੜੇ ਇਸ ਕਾਮ ਵਿੱਚ ਗਲਤਾਨ ਹੋ ਜਾਂਦੇ ਨੇ। ਨਮਸਕਾਰ ਤੈਨੂੰ ਤਾਂ ਹੈ ਵੀ ਇਸਤਰੀ ਤੋਂ ਗੈਰ ਸਰੀਰ ਨਹੀਂ ਬਚਦਾ, ਮਰਦ ਤੋਂ ਕਈ ਵਾਰ ਗੈਰ ਇਸਤਰੀ ਨਹੀਂ ਬਚਦੀ। ਕਾਮ ਦੇ ਜਾਲ ਵਿੱਚ ਤਕਰੀਬਨ ਹੀ ਦੁਨੀਆ ਗਲਤਾਨ ਹੈ, ਪਰ ਤੂੰ ਤੇ ਕਾਮ ਵਸ ਵੀ ਨਹੀਂ ਹੁੰਦਾ, ਬਾਮ ਵਸ ਵੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਕਾਲੇ। ਤੈਨੂੰ ਨਮਸਕਾਰ ਇਸ ਲਈ ਕਰਦੇ ਹਾਂ, ਹਰ ਕਾਲ ਦੇ ਵਿੱਚ ਤੇਰਾ ਡੰਕਾ ਕਾਇਮ ਹੈ। ਪਿੱਛੇ ਵੀ ਤੇਰੇ ਕੋਲ ਬਰਕਤ ਸੀ, ਅੱਜ ਵੀ ਤੇਰੇ ਕੋਲ ਇਹ ਤਾਕਤ ਹੈ। ਅਸੀਂ ਰਹੇ ਜਾਂ ਨਾ ਰਹੇ, ਪਰਮਾਤਮਾ ਦੁਨੀਆ ਤੇਰੀ ਬਰਕਤ ਨਾਲ, ਤੇਰੇ ਹੁਕਮ ਨਾਲ, ਤੇਰੇ ਤਾਕਤ ਨਾਲ ਹੀ ਚੱਲੇਗੀ। ਤੂੰ ਦੂਸਰਾ ਭਾਵ ਲਿਓ, ਤਿੰਨਾਂ ਕਾਲਾਂ ਵਿੱਚ ਸਿਰਜਣਾ ਕਰਨ ਵਾਲਾ ਹੈ। ਨਮੋ ਸਰਬ ਕਾਲੇ, ਪਿੱਛੇ ਵੀ ਤੂੰ ਪੈਦਾ ਕੀਤੀ ਦੁਨੀਆ, ਅੱਜ ਵੀ ਆਉਣ ਵਾਲੇ ਸਮੇਂ ਵਿੱਚ ਵੀ। ਨਮੋ ਸਰਬ ਕਾਲੇ, ਤੇ ਸਾਰਿਆਂ ਨੂੰ ਗਰਕ ਵੀ ਤੂੰ ਹੀ ਕਰਦਾ ਹੈ। ਇਹ ਕੋਈ ਨਾ ਸਮਝੇ ਵੀ ਪੈਦਾ ਬ੍ਰਹਮਾ ਕਰ ਰਿਹਾ, ਮਾਰ ਸ਼ਿਵ ਜੀ ਰਿਹਾ, ਕਹਿੰਦੇ ਨਹੀਂ, ਪੈਦਾ ਵੀ ਤੂੰ ਕਰਦਾ ਹੈ, ਪਾਲਦਾ ਵੀ ਤੂੰ ਹੈ, ਤੇ ਕਾਲ ਰੂਪ ਹੋ ਕੇ ਨਮੋ ਸਰਬ ਕਾਲੇ ਮੌਤ ਬਣ ਕੇ ਸਾਰਿਆਂ ਦੇ ਸਿਰ ਤੇ ਪਹਿਰਾ ਤੇਰਾ ਹੈ। ਅੱਗੇ ਉਪਦੇਸ਼ ਕਰਦੇ ਨੇ ਨਮੋ ਸਰਬ ਦਿਆਲੇ, ਤੇ ਜਦੋਂ ਕੋਈ ਦੁਖੀ ਹੁੰਦਾ ਨਾ ਦੁਖੀ, ਤੇ ਸਾਰਿਆਂ ਦੇ ਉੱਤੇ ਤੈਨੂੰ ਤਰਸ ਆ ਜਾਂਦਾ, ਤੈਨੂੰ ਦਇਆ ਆ ਜਾਂਦੀ ਹੈ, ਤੂੰ ਤਰਸ ਵੀ ਕਰਦਾ, ਬਹੁਤਾ ਕਿਸੇ ਨੂੰ ਦੁਖੀ ਵੀ ਨਹੀਂ ਦੇਖ ਪਾਉਂਦਾ। ਜਦੋਂ ਔਰੰਗਜ਼ੇਬ ਨੇ ਸੁਨਾਹ ਘੱਲਿਆ ਸੀ ਨਾ ਅੱਠਵੇਂ ਪਾਤਸ਼ਾਹ ਨੂੰ ਮੈਨੂੰ ਦਰਸ਼ਨ ਦਿਓ, ਕਹਿੰਦੇ ਨਹੀਂ ਤੂੰ ਪਾਪੀ ਹੈ, ਤੇਰੇ ਪਾਪ ਇੰਨੇ ਨੇ, ਸਾਰੀ ਦੁਨੀਆ ਤੂੰ ਸਤਾਈ ਹੋਈ ਹੈ, ਤੇਰਾ ਉਧਾਰ ਹੋ ਜਾਣਾ, ਤੇਰੀ ਬੇੜੀ ਭਰ ਕੇ ਡੁੱਬਣੀ ਹੈ। ਤੇ ਜੈਪੁਰ ਦਾ ਰਾਜਾ, ਬੜੀਆਂ ਸੰਗਤਾਂ ਜਦੋਂ ਚਰਨਾਂ 'ਚ ਹਾਜ਼ਰ ਹੋਈਆਂ, ਜੀ ਇਹਨੂੰ ਨਹੀਂ ਤੇ ਸਾਨੂੰ ਹੀ ਦਰਸ਼ਨ ਦੇਣ ਆ ਜਾਓ। ਜੈ ਸਿੰਘ ਕਹਿੰਦਾ ਸਾਨੂੰ ਹੀ ਦਰਸ਼ਨ ਦੇ ਦਿਓ। ਅਖੇ ਜੀ ਕਿਉਂ? ਕਹਿੰਦੇ ਜੀ ਬਿਮਾਰੀ ਦੇ ਨਾਲ ਗ੍ਰਸਤ ਹੋ ਗਿਆ ਦਿੱਲੀ, ਮਰਦੇ ਜਾ ਰਹੇ ਨੇ ਲੋਕ, ਤੇ ਬਾਪੂ ਨੂੰ ਤਰਸ ਆ ਗਿਆ, ਤੁਹਾਡੇ ਤੇ ਦਿੱਲੀ ਦੇ ਲੋਕਾਂ ਦੇ ਤਰਸ ਖਾ ਕੇ ਦਿੱਲੀ ਦਾ ਹੀ ਹੋ ਕੇ ਰਹਿ ਗਿਆ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਨਮੋ ਸਰਬ ਦਿਆਲੇ, ਸਾਰਿਆਂ ਤੇ ਦਇਆ ਕਰਦਾ ਤੇਰੇ ਨੂੰ ਚਰਨਾਂ ਨੂੰ, ਤਾਂ ਨਮਸਕਾਰ ਹੈ। ਨਮੋ ਸਰਬ ਰੂਪੇ, ਵੇਖੋ ਕਿਤੇ ਤੂੰ ਇੱਕ ਹੈ ਕਿਤੇ ਅਨੇਕ ਹੈ, ਦੁਨੀਆਂ ਦੇ ਉੱਤੇ ਜਿੰਨੇ ਰੂਪ ਨੇ ਸਾਰਿਆਂ ਨੂੰ ਤੂੰ ਭੋਗ ਰਿਹਾ, ਸਾਰਿਆਂ 'ਚ ਤੂੰ ਸਮਾਇਆ। ਇਹ ਨਾ ਸਮਝਿਆ ਕਰੋ ਵੀ ਕਾਲਿਆਂ ਵਿੱਚ ਨਹੀਂ ਵੱਸਦਾ ਤੇ ਗੋਰਿਆਂ 'ਚ ਬਹੁਤਾ ਹੈ, ਗਰੀਬਾਂ ਵਿੱਚ ਨਹੀਂ ਵੱਸਦਾ ਤੇ ਅਮੀਰਾਂ 'ਚ ਬਹੁਤਾ ਹੈ। ਮਹਾਰਾਜ ਕਹਿੰਦੇ ਨੇ ਸਾਰਿਆਂ ਵਿੱਚ ਘੱਟ ਘੱਟ ਮੈਂ ਹਰਜੂ ਵਸੈ। ਕਿੰਨੇ ਆਖਿਆ? ਸੰਤਨ ਕਹਿਓ ਪੁਕਾਰ, ਰੌਲਾ ਪਾ ਕੇ ਸਾਧੂਆਂ ਆਖਿਆ ਤੁਹਾਨੂੰ ਨਹੀਂ ਦਿਖਦਾ। ਬਾਬਾ ਘਨੱਈਆ ਕਹਿੰਦਾ ਮੈਨੂੰ ਤੇ ਸਾਰਿਆਂ 'ਚ ਦਿਖਦਾ ਜੇ, ਪਰਮਾਤਮਾ ਤੂੰ ਸਾਰਿਆਂ ਵਿੱਚ ਵਸਿਆ, ਸਾਰੇ ਤੇਰਾ ਹੀ ਰੂਪ ਨੇ। ਨਮੋ ਸਰਬ ਭੂਪੇ, ਸਾਰੇ ਭੂਪ ਤੇਰੇ ਅੱਗੇ ਨਮਸਕਾਰ ਕਰਦੇ ਨੇ, ਸਾਰੇ ਤੇਰੇ ਚਰਨਾਂ ਨਾਲ ਜੁੜੇ ਹੋਏ ਨੇ। ਭੂਪੇ ਭੂਪਤ, ਧਰਤੀ ਦਾ ਅਸਲ ਮਾਲਕ ਤੂੰ ਹੈ, ਅਸਲ ਰਾਜਾ ਤੂੰ ਹੈ, ਤੈਨੂੰ ਨਮਸਕਾਰ ਹੈ। ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ। ਜਿਹੜੇ ਤੇਰੇ ਤੋਂ ਦੂਰ ਹੁੰਦੇ ਨੇ ਨਾ, ਜਿਹੜੇ ਤੇਰੇ ਤੋਂ ਵਿਪਰੀਤ ਚੱਲ ਪੈਂਦੇ ਨੇ, ਪਿੱਠ ਕਰ ਲੈਂਦੇ ਨੇ, ਖਾਪੇ ਖਪਾ ਕੇ ਰੱਖ ਦਿੰਦਾ, ਖਤਮ ਕਰਕੇ ਰੱਖ ਦਿੰਦਾ, ਖਾਤਮਾ ਕਰਕੇ ਰੱਖ ਦਿੰਦਾ। ਨਮੋ ਸਰਬ ਥਾਪੇ, ਤੇ ਜਿਹੜੇ ਤੇਰੇ ਦਰ ਤੇ ਆ ਜਾਂਦੇ ਨੇ, ਕਾਲੇ ਦੇ ਭਤੀਜਿਆਂ ਵਾਂਗੂ ਕੋਈ ਪਟਿਆਲੇ ਦਾ ਕੋਈ ਨਾਭੇ ਦਾ ਰਾਜਾ ਥਾਪ ਦਿੰਦਾ, ਕੀੜਿਆਂ ਨੂੰ ਪਾਤਸ਼ਾਹੀਆਂ ਬਖਸ਼ ਦਿੰਦਾ, ਜਿਹੜੇ ਤੈਨੂੰ ਨਮੋ ਨਮਸਕਾਰ ਕਰਦੇ ਨੇ, ਤੇਰੇ ਅੱਗੇ ਝੁਕਦੇ ਨੇ। ਇਸ ਲਈ ਕਲਗੀਧਰ ਕਹਿੰਦੇ ਤੂੰ ਖਪਾਉਣ ਵਾਲਾ ਹੈ, ਤੂੰ ਥਪਾਉਣ ਵਾਲਾ, ਬਿਠਾਉਣ ਵਾਲਾ ਮੇਰੀ, ਤੈਨੂੰ ਹੀ ਨਮਸਕਾਰ ਹੈ। ਨਮੋ ਸਰਬ ਕਾਲੇ, ਨਮੋ ਸਰਬ ਪਾਲੇ। ਇੱਕ ਗੱਲ ਦਾ ਖਿਆਲ ਰੱਖਿਓ, ਦੁਨੀਆਂ ਦੇ ਵਿੱਚ ਜਦੋਂ ਕਾਲ ਅਕਾਲ ਮਹਾਂਕਾਲ ਇਹ ਗੱਲ ਧਾਰ ਲਵੇ ਵੀ ਤੁਹਾਡੇ ਸਵਾਸਾਂ ਦੀ ਪੂੰਜੀ ਮੁੱਕ ਗਈ ਹੈ, ਫਿਰ ਕਿਸੇ ਵੀ ਹਸਪਤਾਲ ਚਲੇ ਜਾਇਓ, ਕਿਸੇ ਵੀ ਦੇਸ਼ ਦੌੜ ਜਾਇਓ, ਕਿਸੇ ਦੀ ਵੀ ਸ਼ਰਨ ਚਲੇ ਜਾਇਓ। ਨਮੋ ਸਰਬ ਕਾਲੇ ਕਹਿੰਦੇ ਸਾਰਿਆਂ ਨੂੰ ਨਾਸ਼ ਕਰਨ ਦੀ ਤਾਕਤ ਰੱਖਦਾ ਹੈ, ਕਿਤੇ ਜਾ ਕੇ ਵੀ ਉਹਦੇ ਤੋਂ ਬਚਿਆ ਨਹੀਂ ਜਾ ਸਕਦਾ। ਤੇ ਜੇ ਉਹਦੀ ਨਜ਼ਰ ਹੈ ਤੁਹਾਡੇ ਤੇ, ਭਾਵੇਂ ਲੱਖਾਂ ਦੁਸ਼ਮਣ ਘੇਰਾ ਪਾ ਲੈਣ, ਜ਼ਫਰਨਾਮੇ ਦਾ ਬੋਲ ਹੈ ਕਲਗੀਧਰ ਕਹਿੰਦੇ ਮੇਰਾ ਤੇ ਇੱਕ ਵਾਲ ਵਿੰਗਾ ਨਹੀਂ ਕਰ ਸਕਿਆ, ਤੂੰ ਲੱਖਾਂ ਦਾ ਘੇਰਾ ਵੀ ਪਾ। ਆਹੋ ਜਸਿਆ ਰਖੇਣ ਗੋਪਾਲ ਰਾਨਕ ਰੋਮ ਨਾ ਛੇਦੇ, ਤੇ ਸੰਸਕ੍ਰਿਤੀ ਵਿੱਚ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਤੇਰੇ ਵੱਲ ਹੋਵੇ ਨਾ ਰੱਬ। ਨਮੋ ਸਰਬ ਪਾਲੇ, ਤੇ ਤੇਰੀ ਪਰਵਰਿਸ਼ ਕਰਦਾ, ਤੇਰਾ ਕੋਈ ਇੱਕ ਰੋਮ ਵੀ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਰੱਬ ਨਹੀਂ ਵੱਲ ਤੇ ਜਾ, ਭੱਜ ਲੈ ਜਿੱਥੇ ਭੱਜਣਾ, ਕਹਿੰਦੇ ਢਾ ਲਵੇਗਾ, ਮਾਰ ਦੇਵੇਗਾ, ਘਾ ਕਰਕੇ ਰੱਖ ਦੇਵੇਗਾ। ਨਮਸਤਸਤ ਦੇਵੈ, ਨਮਸਤੰ ਅਭੇਵੈ, ਨਮਸਤੰ ਅਜਨਮੇ, ਨਮਸਤੰ ਸੋਬਨਮੇ। ਨਮਸਤਸਤ ਅਸਤ ਹੈ ਤੈਨੂੰ ਨਮਸਕਾਰ ਕਿਉਂਕਿ ਸਾਰਿਆਂ ਨੂੰ ਦਾਤਾਂ ਤੂੰ ਦਿੰਦਾ। ਇਹ ਕੋਈ ਨਾ ਆਖੇ ਵੀ ਸ਼ਾਇਦ ਮਾਈ ਬਾਪ ਦੇ ਰਹੇ ਨੇ, ਜਾਂ ਮਾਂ ਪਿਓ ਬੁੱਢਾ ਹੋ ਗਿਆ ਆਖੇ ਮੇਰੇ ਬੱਚੇ ਮੇਰੀ ਪਰਵਰਿਸ਼ ਕਰ ਰਹੇ ਨੇ, ਕਹਿੰਦੇ ਤੇ ਸਾਧਨ ਨੇ, ਦੇਣ ਵਾਲਾ ਤੇ ਗੁਰੂ ਨਾਨਕ ਹੈ। ਜੇ ਵੇਖੋ ਉਹਦੀ ਨਜ਼ਰ ਨਾ ਰਵੇ, ਜਿਨ੍ਹਾਂ ਬੱਚਿਆਂ ਤੇ ਮਾਣ ਹੁੰਦਾ ਉਹ ਘਰੋਂ ਕੱਢ ਦਿੰਦੇ ਨੇ, ਉਹ ਬੁਰਕੀ ਨਹੀਂ ਦਿੰਦੇ। ਤੇ ਕਈ ਵਾਰ ਮਤਰੇਆਂ ਦੇ ਵਸ ਪੈ ਜਾਈਏ ਤੇ ਮਤਰੇ ਮਾਂ ਬਾਪ ਜਿਹੜੇ ਨੇ ਬੱਚਿਆਂ ਦੀ ਬੁਰਕੀ ਖੋਹ ਲੈਂਦੇ ਨੇ। ਇਹ ਤੇ ਤਰਲਾ ਲਿਆ ਕਰ ਵੀ ਤੇਰੀ ਔਲਾਦ ਚੰਗੀ ਹੈ, ਤੇ ਚੰਗੀ ਕਿਉਂ ਹੈ? ਕਿਉਂਕਿ ਪਰਮਾਤਮਾ ਦੀ ਕਿਰਪਾ ਹੈ, ਪ੍ਰਭੂ ਦੀ ਕਿਰਪਾ ਹੈ। ਔਰ ਜਿਨ੍ਹਾਂ ਤੇ ਪ੍ਰਭੂ ਦੀ ਕਿਰਪਾ ਹੋਵੇ ਮਹਾਰਾਜ ਕਹਿੰਦੇ ਨੇ ਉਹਨਾਂ ਤੇ ਸਦਾ ਪ੍ਰਕਿਰਤੀ ਕਿਰਪਾ ਰੱਖਦੀ ਹੈ, ਉਹਨਾਂ ਦੀ ਪਰਵਰਿਸ਼ ਚੰਗੀ ਹੁੰਦੀ ਹੈ। ਸਾਰਿਆਂ ਨੂੰ ਪਾਲਣ ਵਾਲਾ ਤੂੰ ਹੈ, ਸਾਰਿਆਂ ਨੂੰ ਢਾਲਣ ਵਾਲਾ ਖਤਮ ਕਰਨ ਵਾਲਾ ਤੂੰ ਹੈ, ਸਾਰਿਆਂ ਨੂੰ ਦੇਣ ਵਾਲਾ ਤੂੰ ਹੈ। ਨਮਸਤੰ ਭੇਵ ਹੈ, ਭੇਵ ਸਨੇਹ ਪਿਆਰ ਦਾਤਾ ਤੂੰ ਬੜੀ ਪਿਆਰੀ ਹਸਤੀ ਹੈ, ਆਪਣੇ ਸੇਵਕਾਂ ਨਾਲ ਬੜਾ ਪਿਆਰ ਕਰਦਾ, ਬੱਚੇ ਤੇ ਵਾਰ ਸਕਦਾ ਪਰ ਸੇਵਕਾਂ ਵੱਲ ਤੱਤੀ ਵਾਹ ਨਹੀਂ ਆਉਣ ਦਿੰਦਾ। ਸੇਵਕਾਂ ਵੱਲ ਜਦੋਂ ਤੱਤੀ ਵਾਹ ਚੱਲਦੀ ਹੈ, ਬੱਚੇ ਉਹਨਾਂ ਦੇ ਦਰਮਿਆਨ ਸਾਹਮਣੇ ਖੜੇ ਕਰ ਦਿੰਦਾ, ਇੰਨਾ ਤੈਨੂੰ ਪਿਆਰ ਹੈ, ਤੂੰ ਤਖਤ ਬਾਬੇ ਲਹਿਣੇ ਨੂੰ ਦੇ ਦਿੰਦਾ, ਲਹੂ ਦਾ ਰਿਸ਼ਤਾ ਤੇ ਤੱਕਦਾ ਹੀ ਨਹੀਂ, ਸੇਵਾ ਕਰਨ ਵਾਲਿਆਂ ਦੇ ਨਾਲ ਤੇਰਾ ਬੜਾ ਪਿਆਰ ਹੈ, ਸਾਰਿਆਂ ਨਾਲ ਤੂੰ ਸਨੇਹ ਕਰਦਾ। ਅਭੇਵ ਦਾ ਮਤਲਬ ਹੁੰਦਾ ਭੇਦ, ਭੇਦ ਤੋਂ ਰਹਿਤ ਹੈ, ਤੇਰਾ ਭੇਦ ਨਹੀਂ ਪਾਇਆ ਗਿਆ, ਗੁੱਝੇ ਭੇਦ ਨੇ ਤੇਰੇ, ਨਹੀਂ ਕੋਈ ਸਮਝ ਸਕਦਾ। ਨਮਸਤੰ ਅਜਨਮੇ ਨਮਸਤੰ ਸੋ ਬਨਵੇ, ਤੇਰਾ ਜਨਮ ਨਹੀਂ ਹੁੰਦਾ, ਸੋ ਬਨਵੇ ਮਹਾਰਾਜ ਕਹਿੰਦੇ ਨੇ, ਸੋ ਭਲੀ ਪ੍ਰਕਾਰ ਬਨ ਮੇ ਇਸ ਦੁਨੀਆਂ ਵਿੱਚ ਆਏ ਹੋਏ, ਇਸ ਸੰਸਾਰ ਵਿੱਚ ਭਲੀ ਪ੍ਰਕਾਰ ਆਏ ਹੋਏ। ਇੱਕ ਬਨੇ ਕਹਿੰਦੇ ਤੇਰਾ ਜਨਮ ਹੀ ਨਹੀਂ ਹੋਇਆ, ਇੱਕ ਬਨੇ ਕਹਿੰਦੇ ਹੱਦ ਹੋ ਗਈ ਸਾਧੂਆਂ ਸੰਤਾਂ ਨੂੰ ਤੇ ਦੇਖਦਾ ਤੂੰ ਭਲੀ ਪ੍ਰਕਾਰ ਨਾਲ ਇੱਥੇ ਆਇਆ ਹੋਇਆ। ਇਹ ਤੇ ਅੱਖ ਚਾਹੀਦੀ ਹੈ ਨਾ ਵੇਖਣ ਵਾਲੀ, ਜਿਨ੍ਹਾਂ ਦੀ ਅੱਖ ਵੇਖਣ ਵਾਲੀ ਹੈ ਉਹ ਦੇਖਦੇ ਨੇ। ਨਮੋ ਸਰਬ ਗਾਉਣੇ ਨਮੋ ਸਰਬ ਭਾਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ, ਸਾਰੇ ਥਾਵਾਂ ਤੇ ਗਾਉਣੇ ਵਿਚਰਦਾ ਹੈ, ਗਾਉਣ ਕਰਨਾ ਹੈ, ਹਰ ਜਗ੍ਹਾ ਗੁਰੂ ਨਾਨਕ ਵਿਚਰ ਰਿਹਾ ਹੈ, ਸੰਗਤਾਂ ਨੂੰ ਤਾਰ ਰਿਹਾ ਹੈ। ਨਮੋ ਸਰਬ ਭਾਉਨੇ, ਭਾਉ ਨੇ ਭਾਉ ਧਰਤੀ, ਧਰਤੀ ਤੇ ਤੂੰ ਵਿਚਰ ਰਿਹਾ, ਭਾਉ ਪ੍ਰੇਮ, ਸਾਰਿਆਂ ਵਿੱਚ ਪ੍ਰੇਮ ਕਰਕੇ ਸਮਾਇਆ ਹੋਇਆ ਹੈ, ਭਾਉ ਡਰ, ਸਾਰਿਆਂ ਦੇ ਉੱਤੇ ਤੇਰਾ ਡਰ ਲਾਗੂ ਹੁੰਦਾ ਹੈ। ਨਮੋ ਸਰਬ ਰੰਗੇ ਨਮੋ ਸਰਬ ਭੰਗੇ, ਨਮਸਕਾਰ ਹੈ ਤੈਨੂੰ, ਸਾਰੇ ਰੰਗੀ ਤੇਰੇ ਨੇ, ਸਾਰੇ ਰੰਗੀ ਤੈਨੂੰ ਪਿਆਰੇ ਨੇ। ਜੇ ਕੋਈ ਰੰਗ ਪਿਆਰਾ ਨਾ ਹੁੰਦਾ ਤੇ ਸ਼ਾਇਦ ਉਹ ਰੰਗ ਬਣਾਉਣਾ ਹੀ ਨਹੀਂ ਸੀ, ਤੂੰ ਸਾਰਿਆਂ ਰੰਗਾਂ ਵਿੱਚ ਹੈ, ਸਭ ਨੂੰ ਭੰਗ ਰੰਗ ਬਣਾਉਂਦਾ ਵੀ ਤੂੰ ਹੈ, ਰੰਗਾਂ ਦਾ ਖਾਤਮਾ ਵੀ ਤੂੰ ਕਰਦਾ ਹੈ। ਹੇ ਪਰਮਾਤਮਾ ਤੇਰੇ ਵਿੱਚ ਬੇਅੰਤ ਗੁਣ ਨੇ, ਕਲਗੀਧਰ ਗੁਣ ਗਾਉਂਦੇ ਨਹੀਂ ਥੱਕਦੇ, ਤਰਲਾ ਲਿਆ ਕਰੀਏ ਸਾਡੇ ਤੇ ਵੀ ਕਿਰਪਾ ਕਰਨ, ਸਾਨੂੰ ਵੀ ਆਦਤ ਪੈ ਜਾਵੇ, ਅਸੀਂ ਵੀ ਨਾ ਨਿਤਨੇਮ ਕਰਦੇ ਥੱਕੀਏ। ਅਰਥਾਂ ਦੀ ਵਿਚਾਰ, ਬਾਣੀ ਦੀ ਵਿਚਾਰ ਅਗੰਮ ਬੋਧ ਹੈ, ਤਰੁੱਟੀਆਂ ਰਹਿ ਜਾਂਦੀਆਂ ਨੇ, ਜਿੰਨੀ ਕੁ ਬਖਸ਼ਿਸ਼ ਗੁਰੂ ਹਰਿਕ੍ਰਿਸ਼ਨ ਸਾਹਿਬ ਕਰਦੇ ਨੇ ਉਨੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਦਾ। ਸੰਗਤ ਨੇ ਭੁੱਲ ਚੁੱਕ ਦੀ ਖਿਮਾ ਕਰਨੀ ਜੀ, ਫਤਿਹ ਬੁਲਾਈਏ। ਔਰ ਇੱਕ ਸੁਨਿਮਰ ਬੇਨਤੀ ਕਰਦੇ ਹਾਂ, ਇਸ ਕਥਾ ਦਾ ਸਾਰ ਯਾਦ ਰੱਖਿਓ, 13 ਤਰੀਕ ਨੂੰ ਗੁਰਦੁਆਰਾ ਮਜਨੂੰ ਦਾ ਟਿੱਲਾ ਵਿਖੇ ਖੰਡੇ ਦੀ ਪੌਲ ਤਿਆਰ ਹੋਣੀ ਹੈ। ਅਰਦਾਸ ਸੁਰਤੀ ਬਿਰਤੀ ਚ ਯਾਦ ਰਿਹਾ ਤੇ ਰੋਜ਼ ਬੇਨਤੀ ਕਰੇਗਾ, ਛੇਤੀ ਨਾਲ ਜਹਾਜ਼ ਤੇ ਚੜ੍ਹ ਜਾਇਓ, ਛੇਤੀ ਨਾਲ ਉਹ ਜਹਾਜ਼ ਤੇ ਚੜ੍ਹਿਓ, ਕਿਉਂਕਿ ਸਮੇਂ ਦਾ ਪਤਾ ਨਹੀਂ ਹੁੰਦਾ। ਅੰਮ੍ਰਿਤ ਸੰਚਾਰ ਵਿੱਚ ਹਾਜ਼ਰੀ ਭਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।